TDS のハニーサスタンデーション、このサーバーにたくさんおかしいしきたはおはサンクスパイサンクジャドビアブタールレカルケサッポルシダイスマートロービッドアンデਜਿੱਥੇ ਉਹ ਆਪਣੀ ਹਸਤੀ ਮਿਟਾਉਂਦੇ ਹਨ ਉੱਥੇ ਉਹ ਸਿਪਾਹੀ ਦੀ ਭੂਮਿਕਾ ਨੂੰ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਨਿਭਾਉਂਦੇ ਹਨ ਇਹ ਸਿਪਾਹੀ ਦੀ ਭੂਮਿਕਾ ਜੋ ਹੈ ਸਾਡੇ ਵਰਗੇ ਮਨਮੁਖੀ ਜੀਵਾਂ ਨੂੰ ਮੁਕਤ ਕਰਾਉਣ ਵਾਸਤੇ ਉਹਨਾਂ ਨੂੰ ਨਿਭਾਉਣੀ ਪੈਂਦੀ ਹੈ ਇਤਿਹਾਸ ਦੇ ਵਿੱਚ ਅਸੀਂ ਦੇਖਦੇ ਹਾਂ ਗੁਰੂ ਅਰਜਨ ਦੇਵ ਜੀ ਨੇ ਜੋ ਸ਼ਹਾਦਤ ਦਿੱਤੀ ਸੀ ਉਹ ਪੂਰਨ ਸੰਤ ਦੀ ਭੂਮਿਕਾ ਸੀ ਕੋਈ ਰਾਜਪਾਟ ਚਲਾਉਣ ਵਾਸਤੇ ਉਹਨਾਂ ਨੇ ਆਪਣੀ ਕੁਰਬਾਨੀ ਨਹੀਂ ਸੀ ਦਿੱਤੀ ਸਿਰਫ ਉਨ ਪੱਕੀਆਂ ਹੋਈਆਂ ਜੀਵਾਤਮਾ ਨੂੰ ਆਜ਼ਾਦ ਕਰਾਉਣ ਵਾਸਤੇ ਜੋ ਤੜਫ ਰਹੀਆਂ ਸਨ ਆਪਣੇ ਮੂਲ ਦੇ ਵਿੱਚ ਜਾਣ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਦੋਂ ਜ਼ੁਲਮ ਦੇ ਸਾਹਮਣੇ ਸਿਰ ਨਹੀਂ ਸੀ ਚੁਕਾਇਆ ਉਸ ਵੇਲੇ ਚੰਦੂ ਨੇ ਜੋ ਜਹਾਂਗੀਰ ਬਾਦਸ਼ਾਹ ਦਾ ਦੀਵਾਨ ਸੀ ਗੁਰੂ ਸਾਹਿਬਾਂ ਨੂੰ ਮਨਾਉਣ ਲਈ ਚੁਕਾਉਣ ਲਈ ਕਈ ਤਰੀਕੇ ਦੇ ਤਸੀਹੇ ਦਿੱਤੇ ਹਨ ਪਹਿਲੇ ਦਿਨ ਜਿੰਦਾ ਉਬਾਲਿਆ ਹੈ ਦੂਸਰੇ ਦਿਨ ਰੇਤ ਗਰਮ ਕਰਵਾ ਕਰਕੇ ਸਿਰ ਚੁਕਵਾਈ ਹੈ ਤੀਸਰੇ ਦਿਨ ਤਵਾ ਗਰਮ ਕਰਕੇ ਲੋਹ ਦੇ ਉੱਪਰ ਬਿਠਾਇਆ ਉਸਦੇ ਬਾਅਦ ਵੀ ਜਦੋਂ ਉਹਨਾਂ ਨੇ ਹਾਮੀ ਨਹੀਂ ਸੀ ਭਰੀ ਉਸ ਲਈ ਉਸਨੇ ਫੈਸਲਾ ਕੀਤਾ ਹੈ ਕਿ ਕੱਚੀ ਗਾਂ ਦੇ ਚਮੜੇ ਦੇ ਵਿੱਚ ਅਗਲੇ ਦਿਨ ਸਵੇਰੇ ਗੁਰੂ ਸਾਹਿਬਾਂ ਨੂੰ ਉਹਦੇ ਵਿੱਚ ਰੱਖ ਕੇ ਸਿਲਾਈ ਕਰ ਦਿੱਤੀ ਹੈ ਜੋ ਜੋ ਚਮੜਾ ਸੁੱਕੇਗਾ ਉਹ ਛੋਟਾ ਹੋਏਗਾ ਚਿਲਿੰਗ ਕਰੇਗਾ ਗੁਰੂ ਸਾਹਿਬਾਂ ਨੂੰ ਤਕਲੀਫ ਹੋਏਗੀ ਹੋ ਸਕਦਾ ਸ਼ਾਇਦ ਤਾਂ ਉਸ ਵੇਲੇ ਮੇਰੀ ਗੱਲ ਨੂੰ ਮੰਨ ਜਾ ਗੁਰੂ ਸਾਹਿਬਾਂ ਨੇ ਇਨਕਾਰ ਕਰ ਦਿੱਤਾ ਹੈ ਪ੍ਰਾਰਥਨਾ ਕਰਦੇ ਹਨ ਆਪਣੇ ਅਕਾਲ ਪੁਰਖ ਅੱਗੇ ਉਹਨਾਂ ਦੀ ਪ੍ਰਵਾਨ ਕੀਤੀ ਗਈ ਹੈ ਆਖਰੀ ਸਮਾਂ ਨਜ਼ਦੀਕ ਹੈ ਚੰਦੂ ਨੂੰ ਕਹਿੰਦੇ ਹਨ ਅਸੀਂ ਤੇਰੀ ਗੱਲ ਕੱਲ੍ਹ ਵਾਲੀ ਗੱਲ ਵੀ ਮੰਨ ਲਵਾਂਗੇ ਤੂੰ ਸਾਨੂੰ ਸਨਾਨ ਕਰਨ ਦੀ ਇਜਾਜ਼ਤ ਦੇ ਦੇ ਚੰਦੂ ਅੰਦਰੋਂ ਖੁਸ਼ ਹੋਇਆ ਹੈ ਕਿ ਸਾਰੇ ਜਿਸਮ ਦੇ ਵਿੱਚ ਫੋਲੇ ਪਏ ਹੋਏ ਸਾਰਾ ਜਿਸਮ ਗਲ ਚੁੱਕਾ ਹੈ ਰੇਤ ਪਈ ਹੈ ਸੜ ਚੁੱਕਾ ਹੈ ਜਿਸਮ ਜਿਸ ਲਈ ਪਾਣੀ ਲੱਗੇਗਾ ਹੋਰ ਤੜਫ ਹੋਏਗੀ ਸ਼ਾਇਦ ਮੇਰੀ ਗੱਲ ਮੰਨ ਜਾ ਭਾਣਾ ਵਰਤਣਾ ਸੀ ਉਹਨੇ ਹਾਮੀ ਭਰ ਦਿੱਤੀ ਹੈ ਜਿਲ੍ਹੇ ਰਾਵੀ ਦੇ ਕੰਢੇ ਤੇ ਗਏ ਹਨ ਸਿੱਖਾਂ ਨੂੰ ਉਦੇਸ਼ ਦਿੱਤਾ ਨੇ ਕਿ ਸਾਡਾ ਹੁਣ ਆਖਰੀ ਸਮਾਂ ਹੈ ਸਾਡਾ ਸੰਸਕਾਰ ਤੁਸੀਂ ਜਲ ਦੇ ਨਾਲ ਕਰਨਾ ਹੈ ਅਗਨੀ ਭੇਟ ਨਹੀਂ ਆ ਕਰਨੀ ਉਸ ਲਈ ਬਾਣੀ ਪੜ੍ਹੀ ਹੈ ਉਹ ਚੋਲਾ ਛੋੜ ਦਿੰਦਾ ਹੈ ਵੈਸੀ ਕਿਹੜੀ ਗੱਲ ਸੀ ਜਿਹੜੀ ਸਤਿਗੁਰਾਂ ਨੇ ਮੰਨਣ ਤੋਂ ਇਨਕਾਰ ਕੀਤਾ ਹੈ ਚੰਦੂ ਦੀ ਕੁੜੀ ਦਾ ਰਿਸ਼ਤਾ ਸੀ ਅਰਜਨ ਦੇ ਪਾਤਸ਼ਾਹ ਦੇ ਸਪੁੱਤਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦਿੱਲੀ ਦੀ ਸੰਗਤਾਂ ਨੇ ਇਤਰਾਜ਼ ਕੀਤਾ ਹੈ ਜਦੋਂ ਰਿਸ਼ਤਾ ਲੈ ਕਰਕੇ ਪੱਕਾ ਕਰਕੇ ਵਿਚੋਲੀਏ ਚੰਦੂ ਕੋਲ ਗਏ ਹਨ ਅਤੇ ਆਪਣਾ ਫੈਸਲਾ ਦੱਸਿਆ ਹੈ ਅਤੇ ਚੰਦੂ ਨੇ ਕੀ ਹੁਕਮ ਕੀਤਾ ਹੈ। ਬੜੇ ਕੌੜੇ ਵਚਨ ਕੀਤੇ ਹਨ। ਕਹਿੰਦਾ ਚੁਬਾਰੇ ਦੀ ਇੱਟ ਤੁਸੀਂ ਮੋਰੀ ਨੂੰ ਲਾ ਆਏ ਹੋ, ਹੁਣ ਜਾ ਕਰਕੇ ਤੁਸੀਂ ਸ਼ਗਨ ਵੀ ਦਿਓ। ਦਿੱਲੀ ਸੰਗਤਾਂ ਨੇ ਇਸ ਚੀਜ਼ ਦਾ ਇਤਰਾਜ਼ ਕੀਤਾ ਕਿ ਗੁਰੂ ਘਰ ਦੀ ਤੋਹੀਨ ਕੀਤੀ ਗਈ ਹੈ ਅਤੇ ਇਹ ਰਿਸ਼ਤਾ ਜੋ ਹੈ ਵਾਪਸ ਮੋੜ ਦੇਣਾ ਚਾਹੀਦਾ। ਸਤਿਗੁਰਾਂ ਨੇ ਸੰਗਤ ਨੂੰ ਮੁੱਖ ਰੱਖਿਆ ਹੈ, ਵਡਿਆਈ ਦਿੱਤੀ ਹੈ, ਉਹ ਰਿਸ਼ਤਾ ਜੋ ਹੈ ਵਾਪਸ ਮੋੜ ਦਿੱਤਾ। ਸਿਰਫ ਇਸੀ ਗੱਲ ਨੂੰ ਮਨਾਉਣ ਵਾਸਤੇ ਉਹਨੇ ਬਾਦਸ਼ਾਹ ਦੇ ਕੰਨ ਵੀ ਭਰੇ ਸਨ। ਜਹਾਂਗੀਰ ਦਾ ਪੁੱਤਰ ਜੋ ਸੀ ਖੁਸਰੋ, ਉਹ ਬਾਗੀ ਹੋ ਗਿਆ ਸੀ। ਉਹ ਰਸਤੇ ਦੇ ਵਿੱਚ ਜਦੋਂ ਪੰਜਾਬ ਤੋਂ ਲੰਘਿਆ ਹੈ, ਸਤਿਗੁਰਾਂ ਦੀ ਮਹਿਮਾ ਸੁਣ ਕੇ ਉਹਨਾਂ ਦੇ ਸ਼ਰਨੀ ਆਇਆ ਹੈ, ਉਹਨਾਂ ਕੋਲ ਆਸ਼ੀਰਵਾਦ ਲੈ ਕਰਕੇ ਲਾਹੌਰ ਗਿਆ। ਇਸ ਚੀਜ਼ ਤੋਂ ਇਤਰਾਜ਼ ਸੀਗਾ ਬਾਦਸ਼ਾਹ ਨੂੰ ਕਿ ਬਾਗੀ ਪੁੱਤਰ ਨੂੰ ਸਤਿਗੁਰਾਂ ਨੇ ਸ਼ਰਨ ਕਿਉਂ ਦਿੱਤੀ। ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ ਕਿ ਜੋ ਸਾਡੀ ਸ਼ਰਨ ਦੇ ਵਿੱਚ ਆ ਗਿਆ ਹੈ ਉਸਨੂੰ ਤਾਂ ਅਸੀਂ ਲੈਣਾ ਹੀ ਹੈ, ਇਹ ਪਰਮਾਤਮਾ ਦਾ ਹੁਕਮ ਹੈ। ਔਰ ਅਸੀਂ ਸਤਿਗੁਰ ਦੀ ਸ਼ਰਨ ਦੇ ਵਿੱਚ ਆ ਕਰਕੇ ਕਦੇ ਉਸ ਨੂੰ ਮਾਨ ਨਹੀਂ ਦਿੰਦੇ, ਆਪਣੇ ਮਨ ਨੂੰ ਹੀ ਮਾਨ ਦਿੰਦੇ। ਇਸੀ ਦੇ ਇਤਰਾਜ਼ ਨੂੰ ਜਾਣਨ ਵਾਸਤੇ ਬਾਦਸ਼ਾਹ ਨੇ ਜਦੋਂ ਬੁਲਾਇਆ ਲਾਹੌਰ ਦੇ ਵਿੱਚ, ਤਾਂ ਗੁਰੂ ਸਾਹਿਬਾਂ ਨੂੰ 2 ਲੱਖ ਰੁਪਏ ਦਾ ਜੁਰਮਾਨਾ ਰੱਖਿਆ ਹੈ, ਜਾਂ ਜੁਰਮਾਨਾ ਭਰੋ ਜਾਂ ਸ਼ਾਹੀ ਸਜ਼ਾ ਨੂੰ ਕਬੂਲ ਕਰੋ। ਚੰਦੂ ਨੇ ਪਹਿਲੇ ਹੀ ਕੰਨ ਭਰੇ ਸੀ, ਮੌਕੇ ਦੀ ਤਲਾਸ਼ ਸੀ ਆਪਣੀ ਗੱਲ ਮਨਾਉਣ ਵਾਸਤੇ। ਸਤਿਗੁਰਾਂ ਨੂੰ ਆਪਣੇ ਘਰ ਲੈ ਗਿਆ, ਉੱਥੇ ਕੈਦ ਕਰ ਲਿਆ। ਉੱਥੇ 2 ਹੀ ਗੱਲਾਂ ਉਹਨੇ ਮੁੱਖ ਰੱਖੀਆਂ ਹਨ, ਇੱਕ ਆਪਣੀ ਕੁੜੀ ਦਾ ਰਿਸ਼ਤਾ ਜੋ ਕਿ ਸਤਿਗੁਰਾਂ ਨੇ ਮੋੜਿਆ ਸੀ, ਉਸਦੀ ਨਿੰਦਿਆ ਹੋ ਰਹੀ ਸੀ ਕਿ ਇਹ ਰਿਸ਼ਤਾ ਲੈ ਲਓ। ਦੂਸਰਾ ਉਹਨੇ ਰੱਖਿਆ ਹੈ ਕਿ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਤੁਸੀਂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਦੀ ਵਡਿਆਈ ਜੋ ਹੈ ਦਰਜ ਕਰੋ। ਸਤਿਗੁਰਾਂ ਨੇ ਉਸ ਲਈ ਉਪਦੇਸ਼ ਦਿੱਤਾ ਹੈ, ਇਸ ਦੇ ਵਿੱਚ ਅਸੀਂ ਕਿਸੇ ਨੂੰ ਨਿੱਜੀ ਤੌਰ 'ਤੇ ਪ੍ਰਸੰਨ ਕਰਨ ਵਾਸਤੇ ਵਡਿਆਈ ਦਰਜ ਨਹੀਂ ਕਰ ਸਕਦੇ। ਜੋ ਤੁਰ ਦਰਗਾਹ ਤੋਂ ਸਾਨੂੰ ਆਦੇਸ਼ ਮਿਲਦਾ ਹੈ, ਜੋ ਉਸਦੀ ਮਰਿਆਦਾ ਹੈ, ਅਸੀਂ ਉਸਦੀ ਮਰਿਆਦਾ ਦੇ ਵਿੱਚ ਰਹਿ ਕਰਕੇ ਉਸ ਹੁਕਮ ਦੀ ਪਾਲਣਾ ਕਰਦੇ ਹਾਂ। ਦੋਨੋਂ ਹੀ ਗੱਲਾਂ ਜੋ ਹੈ ਸਤਿਗੁਰਾਂ ਨੇ ਮਨਜ਼ੂਰ ਨਹੀਂ ਸੀ ਕੀਤੀਆਂ, ਔਰ ਜਿਸ ਦਾ ਨਤੀਜਾ ਇਹ ਸੀ ਕਿ ਜਿਉਂਦੇ ਜੀ ਉਹਨਾਂ ਨੂੰ ਤਸੀਹੇ ਦਿੱਤੇ ਗਏ ਔਰ ਉਹਨਾਂ ਨੇ ਚੋਲਾ ਛੱਡਿਆ। ਉਸ ਤੋਂ ਬਾਅਦ ਪੂਰਨ ਸਤਿਗੁਰਾਂ ਦੇ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ। ਉਸ ਵੇਲੇ ਉਹਨਾਂ ਦੀ ਅਵਸਥਾ ਸਿਰਫ 10 ਸਾਲ ਦੀ ਸੀ। 10 ਸਾਲ ਦਾ ਬਾਲਕ ਪੂਰਨ ਸਤਿਗੁਰ, ਇਸ ਤੋਂ ਇੱਕ ਪਹਿਲੂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਜਿਹੜੀਆਂ ਰੂਹਾਂ ਸੱਚਖੰਡ ਤੋਂ ਸਤਿਗੁਰੂ ਦੇ ਰੂਪ ਵਿੱਚ ਆਉਂਦੀਆਂ ਹਨ ਉਹਨਾਂ ਨੂੰ ਇਸ ਲੋਕ ਦੇ ਵਿੱਚ ਕਿਸੇ ਵੀ ਤਰੀਕੇ ਦੀ ਮਿਹਨਤ ਜਾਂ ਉਪਰਾਲਾ ਨਹੀਂ ਕਰਨਾ ਪੈਂਦਾ। ਪਰ ਜੋ ਰੂਹਾਂ ਇਸ ਲੋਕ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਨੇ ਉਸ ਪਦਵੀ ਵਾਸਤੇ, ਪਰਮ ਪਦ ਵਾਸਤੇ, ਉਹਨਾਂ ਦੀ ਜ਼ਿੰਦਗੀ ਵਿੱਚ ਨਜ਼ਰ ਮਾਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਿੱਖਣ 'ਚ ਮਿਲਦੀਆਂ ਹਨ। ਭਾਈ ਗੁਰਦਾਸ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ, 5 ਪਿਆਲੇ 5 ਪੀਰ ਛਟਾ ਪੀਰ ਬੈਠਾ ਗੁਰਪਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਇੱਥੇ ਭਾਈ ਗੁਰਦਾਸ ਜੀ ਦੀ ਅਸੀਂ ਸਾਰੇ ਨਿੰਦਿਆ ਕਰਦੇ ਹਾਂ, ਉਹਨਾਂ ਦੇ ਇੱਕ ਉਹ ਸੂਖਸ਼ਮ ਤੋਂ ਸੂਖਸ਼ਮ ਜੋ ਹੰਕਾਰ ਸੀ ਸਤਿਗੁਰਾਂ ਨੇ ਉਹਨੂੰ ਦੂਰ ਕਰਨ ਵਾਸਤੇ ਇੱਕ ਉਪਰਾਲਾ ਕੀਤਾ ਸੀ। ਅਸੀਂ ਸਤਿਗੁਰਾਂ ਦੀ ਉਸ ਉਪਦੇਸ਼ ਨੂੰ ਨਹੀਂ ਜਾਣ ਸਕੇ, ਆਪਣੇ ਪੂਰਨ ਸ਼ਿਸ਼ ਦੇ ਵਿੱਚ ਪੂਰਨ ਸਤਿਗੁਰੂ ਇੱਕ ਸੂਖਸ਼ਮ ਰੂਪ ਦਾ ਵਾਲ ਵੀ ਜੋ ਹੈ ਬਰਦਾਸ਼ਤ ਨਹੀਂ ਕਰ ਸਕਦੇ। ਇੱਕ ਵਿਕਾਰ ਸੂਖਸ਼ਮ ਰੂਪ ਵਿੱਚ ਵੀ ਹੋਵੇ ਸਤਿਗੁਰਾਂ ਨੂੰ ਮਨਜ਼ੂਰ ਨਹੀਂ ਹੈ। ਔਰ ਦੂਸਰੇ ਪਾਸੇ ਪੂਰਨ ਸ਼ਿਸ਼ ਸਨ, ਪ੍ਰਚਾਰ ਦੀ ਲੋੜ ਸੀ, ਕਾਸ਼ੀ ਵੀ ਉਹਨਾਂ ਨੂੰ ਭੇਜਣਾ ਸੀ ਕਿਉਂਕਿ ਕਾਸ਼ੀ ਦੇ ਵਿੱਚ ਹੀ ਹਿੰਦੁਸਤਾਨ ਦੀ ਜੋ ਜੜ੍ਹ ਸੀ ਕੁਰੀਤੀਆਂ ਦੀ ਉੱਥੋਂ ਹੀ ਚਲਾਈ ਜਾਂਦੀ ਸੀ। ਜਿਤਨੇ ਵੀ ਵੱਡੇ ਵੇਦ ਸ਼ਾਸਤਰ ਦੇ ਪੰਡਿਤ ਹੋਏ ਨੇ ਸਾਰੇ ਕਾਸ਼ੀ 'ਚ ਹੀ ਹੋਏ, ਉੱਥੋਂ ਹੀ ਉਹ ਚਲਾਉਂਦੇ ਸਨ ਕੁਰੀਤੀਆਂ, ਔਰ ਸਾਰੇ ਹਿੰਦੁਸਤਾਨ ਦੇ ਵਿੱਚ ਇਹ ਵਿਕਾਰ ਜੋ ਹੈ ਫੈਲਿਆ ਸੀ। ਉੱਥੇ ਪ੍ਰਚਾਰ ਦੀ ਲੋੜ ਸੀ, ਨਹੀਂ ਤਾਂ ਕਾਬੁਲ ਤੋਂ ਲੈ ਕੇ ਕਾਸ਼ੀ ਦੇ ਵਿੱਚ ਬਹੁਤ ਸਾਰੇ ਰਸਤੇ ਆਉਂਦੇ ਨੇ ਜਿੱਥੇ ਭਾਈ ਗੁਰਦਾਸ ਜੀ ਮੂੰਹ ਛੁਪਾ ਸਕਦੇ ਸਨ। ਪਰ ਸਾਨੂੰ ਉਸ ਚੀਜ਼ ਦੀ, ਉਸ ਪਹਿਲੂ ਦੀ ਸਮਝ ਨਹੀਂ ਆਈ, ਪਰ ਅਸੀਂ ਨਿੰਦਿਆ ਕਰਨ 'ਚ ਲੱਗ ਗਏ। ਉੱਥੇ ਜੋ ਬਾਣੀ ਭਾਈ ਗੁਰਦਾਸ ਜੀ ਨੇ ਉਚਾਰੀ ਹੈ ਉਸਦੇ ਵਿੱਚ ਇਹ ਪਹਿਲੂ ਬਿਲਕੁਲ ਸਪਸ਼ਟ ਹੈ पंज पीर पंज प्याले केड़े हैं? सच, दया, धर्म, संतोख और विचार। इन्हां प्यालियां नूं पीण वाले पंज पीर केड़े सन? पहलियां पंज पातशाहियां, गुरु नानक देव जी, गुरु अंगद, गुरु तेग अमरदास, रामदास और गुरु अर्जन देव। छठा पीर बैठा गुर पारी। इन्हूं पारी शब्द क्यों किया है? 10 साल का बच्चा कोई वजन दे हिसाब नाल नहीं तोलिया जा रहा, पूरन सतगुरु दे रूप इशारा सी। आने वाले समय दे विच जिन्हां ने जुलम किते हैं, पूरी दुनिया दे विच जुलम कर रहे हैं, ये सतगुरु ये पीर उन्हां दे उपर भारी साबित होएगा, यानी कि इस जुलम का पूरा जवाब देगा। और जिसले गुरु साहबां ने गद्दी ग्रहण कीती है, उसले दो तलवारां उन्होंने धारण कीतियां हैं, एक मीरी दी एक पीरी दी। और उपदेश कीता है कि जिथे दीनता नूं रखण वास्ते बचाण दी इंसान नूं लोड़ है, उत्थे पीरी नूं रखण वास्ते भी कायम रखण लई हुण शस्त्रां दी जरूरत है। और पहला उपदेश उन्होंने यह किया है कि जड़े भी सिख प्यारे जड़ी भी संगत सानू शस्त्र भेटा करेगी, साड़ी उस दे उपर प्रसन्नता होगी। और अकाल पुग्गे की नींह रखी है और गद्दी नूं चलाया है 10 साल की अवस्था में। हुण इत्थे बहुत सारे मुखालते खड़े होंदे हन कि 10 साल की अवस्था के पूर्ण सतगुरु की पदवी ते किस तरीके नाल उन्होंने काम किया है। और कईयां ने निंदा भी की है कि उन्होंने सिर्फ शिकार ही खेडे ने या लड़ाइयां ही लड़िया हैं। उत्थे एक पहलू जो है गुरु साहबां दा सतगुरु जी स्पष्ट कर रहे हैं, जिस तो पता चल जाएगा कि गुरु साहब रूहानियत दे भरपूर सन और तुर दरगाह दे वासी सन और उन्होंने हुक्म नाल ही इस गद्दी दे सुभायमान सन। भाई जमाल जी आए हैं जिते होर सिख आंदे सन उपदेश लैंदे सन। भाई जमाल जी ने फरियाद की है कि सतगुरु जी मैनू भी उपदेश दियो, अपना सिख बनाओ ताकि मैं सुख नूं प्राप्त हो सकां। बड़े गहरे शब्दां दे विच उपदेश दिता गया है। सतगुरां ने उस नूं उपदेश दिता है, सवेरे शाम बाणी पढ़िया कर, बाणी पढ़ के विचारिया कर, विचार करके बड़े प्यार और श्रद्धा दे नाल इस नूं अपने अंतर दे विच धारण कर और फिर अपनी अमली जिंदगी दे विच इस नूं अमली जामा पहना। तैनूं सुख की प्राप्ति होएगी और तेरा कल्याण होएगा। इत्थे दो शब्द इस्तेमाल हुए ने, सुख और कल्याण। रूहानियत दे विच सुख की है? जदों आत्मा जन्म मरण दे दुख चो निकल जाती है उसनों सुख प्राप्त होंदा है। आत्मा नूं इक्को ही दुख है, आवागमन दा। और जदों आवागमन चो निकल जाती है उस आत्मा का कल्याण हो जाता है। ऐ भाव सी सतगुरां दा, इत्थे सुख और कल्याण दा। उसले उपदेश देंदे हन, इह सृष्टि जिहड़ी है इहदी रचना पंज तत्वां ते आधारित है। इंसान दे विच पंजो तत्व पूर्ण हैं। अंतर दे विच जो ब्रह्म है वह एक है। उसले भाई जमाल ने सवाल किया है, अगर ब्रह्म एक है, वह एक सब दे विच है, तो फिर एक दे भोजन करन दे नाल सारयां दा ढिड क्यों नहीं भर जाता? एक नूं ज्ञान हो जाए तो सारयां नूं ज्ञान क्यों नहीं प्राप्त हो जाता अगर उसनों एक किया जाता है? उसले सतगुरां ने उपदेश दिता है, कहिंदे ने भाई जमाल जिस तरह कुछ घड़ियां दे विच पानी रख दईए अलग अलग और निश्चल अवस्था दे विच आकाश रूपी तारे और चंद और अंधकार पूर्ण तरीके दे नाल हर मटके दे विच नजर आता है, पर अगर एक मटके दे विच असी कोई कंकर पा दईए तो वह पानी जो जल जो है हिल जाता है। आकाश उत्ते ही है, तारे चंद उत्ते ही ने, पर उस दे विच वह नज़र नहीं आता। ठीक उस तरीके दे नाल ए मन है, इसनू कड़े की संज्ञा दिती है पानी की। परमात्मा अंदर मौजूद है, सानू दीदार नहीं हुंदा। क्यों? क्योंकि यह पानी जो मन रूपी पानी है ये निश्चल नहीं है। ਇਹਦੇ ਚ ਫੁਰਨੇ ਉੱਠ ਰਹੇ ਹਨ। ਸਕਿੰਟਾਂ ਦੇ ਵਿੱਚ ਹਿਸਾਬ ਲਗਾ ਕੇ ਦੇਖੋ, ਕਰੋੜਾਂ ਹੀ ਫੁਰਨੇ ਉੱਠਦੇ ਹਨ। ਕਿਸ ਤਰੀਕੇ ਦੇ ਨਾਲ ਉਸਦਾ ਦੀਦਾਰ ਹੋ ਸਕਦਾ ਹੈ? ਅਗਰ ਤੁਸੀਂ ਉਸ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਉਸਦਾ ਦੀਦਾਰ ਕਰਨਾ ਚਾਹੁੰਦੇ ਹੋ, ਤੇ ਇਹ ਮਨ ਰੂਪੀ ਜਲ ਜੋ ਹੈ ਇਸ ਨੂੰ ਨਿਸ਼ਚਲ ਅਵਸਥਾ ਚ ਲਿਆਉਣਾ ਪਏਗਾ। ਮਨ ਨਿਸ਼ਚਲ ਕਦੋਂ ਹੋਏਗਾ? ਕਿਉਂਕਿ ਮਨ ਵਿਕਾਰਾਂ ਦੇ ਅਧੀਨ ਹੈ, ਇੰਦਰੀਆਂ ਦੇ ਅਧੀਨ ਹੈ। ਇੰਦਰੀਆਂ ਚੋਂ ਇਹਨੂੰ ਕੱਢਣਾ ਪਏਗਾ, ਤਾਂ ਹੀ ਨਿਸ਼ਚਲ ਹੋਏਗਾ, ਤਾਂ ਹੀ ਜੋ ਅੰਦਰ ਮੌਜੂਦ ਹੈ ਸਾਨੂੰ ਦੀਦਾਰ ਹੋਣਗੇ। ਅੱਗੇ ਉਪਦੇਸ਼ ਕਰਦੇ ਹਨ, ਜਿਸ ਤਰ੍ਹਾਂ ਹਰ ਕੋਠਰੇ ਦੇ ਵਿੱਚ ਆਕਾਸ਼ ਰੂਪੀ ਅੰਧਕਾਰ ਵਿਆਪਤ ਹੈ, ਸਭ ਦੇ ਅੰਦਰ ਅੰਧਕਾਰ ਹੈ, ਪਰ ਜਿਸ ਕੋਠੇ ਦੇ ਅੰਦਰ ਦੀਵਾ ਬੱਲੇ, ਰੋਸ਼ਨੀ ਉਸੀ ਦੇ ਅੰਦਰ ਹੁੰਦੀ ਹੈ, ਬਾਕੀ ਕੋਠਿਆਂ ਦੇ ਅੰਦਰ ਉਜਿਆਰਾ ਨਹੀਂ ਆਉਂਦਾ। ਉਸੇ ਤਰੀਕੇ ਦੇ ਨਾਲ ਜਿਹੜੀ ਜੀਵਾਤਮਾ ਉਦਮ ਕਰਕੇ ਆਪਣੇ ਇਸ ਮਨ ਰੂਪੀ ਜਲ ਨੂੰ ਨਿਸ਼ਚਲ ਕਰ ਲੈਂਦੀ ਹੈ, ਉਸਦੇ ਅੰਦਰ ਜੋਤ ਪ੍ਰਗਟ ਹੋ ਜਾਂਦੀ ਹੈ, ਔਰ ਉਸੀ ਨੂੰ ਹੀ ਉਸਦੀ ਰੋਸ਼ਨੀ, ਉਸਦਾ ਦੀਦਾਰ, ਉਸਦੀ ਧੁਨ ਪ੍ਰਾਪਤ ਹੁੰਦੀ ਹੈ, ਬਾਕੀਆਂ ਨੂੰ ਇਹ ਪ੍ਰਾਪਤ ਨਹੀਂ ਹੋ ਸਕਦੀ। ਇਹ ਅਵਸਥਾ ਸੀ 10 ਸਾਲ ਦੀ ਪੂਰਨ ਸਤਿਗੁਰਾਂ ਦੀ, ਜੋ ਗਹਿਰੇ ਉਪਦੇਸ਼ ਉਹਨਾਂ ਨੇ ਭਾਈ ਜਮਾਲ ਨੂੰ ਦਿੱਤੇ ਨੇ। ਇਸ ਤੋਂ ਇਹ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ ਰੂਹਾਨੀਅਤ ਜੋ ਹੈ ਸੱਚਖੰਡ ਦੇ ਹੁਕਮ ਦੇ ਨਾਲ ਚੱਲਦੀ ਹੈ, ਕਿਸੇ ਦੇ ਮਨ ਮਤ ਦੇ ਅਨੁਸਾਰ ਨਹੀਂ ਚੱਲਦੀ। ਮਤ ਕੋਈ ਜਾਣੇ ਕਿ ਸੱਚਖੰਡ ਦੀ ਬਾਣੀ ਅਸੀਂ ਐਵੇਂ ਹੀ ਸਤਸੰਗ ਦਾ ਉਪਰਾਲਾ ਕਰਕੇ ਪ੍ਰਾਪਤ ਕਰ ਲਵਾਂਗੇ, ਤੇ ਇਹ ਅਸੰਭਵ ਹੈ। ਇਹ ਜੋ ਕੁਝ ਵੀ ਤੁਸੀਂ ਸ਼ਰਵਣ ਕਰ ਰਹੇ ਹੋ, ਇਹ ਉਸ ਪਰਮਾਤਮਾ ਦੇ ਹੁਕਮ ਨਾਲ ਹੈ। ਉਸ ਦੇ ਹੁਕਮ ਦੇ ਵਿੱਚ ਇੱਕ ਤਾਕਤ ਹੈ, ਇੱਕ ਬਖਸ਼ਿਸ਼ ਹੈ, ਇੱਕ ਰਹਿਮਤ ਹੈ, ਔਰ ਇਹ ਰਹਿਮਤ ਦੇ ਅਧਿਕਾਰੀ ਕੌਣ ਹੁੰਦੇ ਹਨ? ਸਿਰਫ ਸੁਣਨ ਵਾਲਿਆਂ ਉੱਪਰ ਉਹਦਾ ਅਸਰ ਹੁੰਦਾ ਹੈ, ਇਹ ਜ਼ਰੂਰੀ ਨਹੀਂ ਹੈ। ਜਿਹੜੇ ਬਾਅਦ ਹੀ ਸਾਡੇ ਕੋਲੋਂ ਵੀ ਸੁਣ ਲੈਂਦੇ ਹਨ ਔਰ ਉਸਦੇ ਉੱਪਰ ਅਮਲ ਕਰ ਲੈਂਦੇ ਹਨ, ਇਹ ਰਹਿਮਤ ਦੇ ਉਹ ਅਧਿਕਾਰੀ ਹੋ ਜਾਂਦੇ ਹਨ। ਸਦੀਆਂ ਤੋਂ ਹੀ ਅਸੀਂ ਇਹਨੂੰ ਸੁਣ ਰਹੇ ਹਾਂ, ਮਤ ਕੋਈ ਜਾਣੇ ਕਿ ਅਸੀਂ ਹੁਣ ਨਵੇਂ ਤਰੀਕੇ ਨਾਲ ਸੁਣ ਰਹੇ ਹਾਂ। ਸਦੀਆਂ ਤੋਂ ਜਦੋਂ ਨਰਕਾਂ ਦੇ ਵਿੱਚ ਜੀਵਾਤਮਾ ਭਟਕਦੀ ਹੈ, ਸਿਰਫ ਸਤਿਗੁਰੂ ਹੀ ਕੱਢਦੇ ਹਨ। 84 ਲੱਖ ਜਾਮੇ ਦੇ ਵਿੱਚ ਭ੍ਰਮਣ ਦੇ ਵਿੱਚ ਜਦੋਂ ਆਤਮਾ ਫਸੀ ਹੁੰਦੀ ਹੈ, ਕੌਣ ਕੱਢਦਾ ਹੈ? ਸਿਰਫ ਸਤਿਗੁਰੂ ਕੱਢਦੇ ਹਨ। ਹੁਣ ਸਾਰੀ ਜੀਵਾਤਮਾ ਨੂੰ ਉਹ ਨਹੀਂ ਕੱਢਦੇ, ਇਹ ਭਾਵ ਸਮਝਣ ਵਾਲਾ ਹੈ। ਫਿਰ ਕਿਹਨਾਂ ਨੂੰ ਕੱਢਦੇ ਹਨ? ਕਿਹੜੀ ਗੱਲ ਸਤਿਗੁਰਾਂ ਨੂੰ ਭਾਉਂਦੀ ਹੈ? ਸਿਰਫ ਇੱਕੋ ਗੱਲ, ਉਹ ਕਿਹੜੀ ਹੈ? ਆਪਣੇ ਮੂਲ ਦੇ ਵਿੱਚ ਸਮਾਨ ਦੀ ਤੜਪ, ਇਮਾਨਦਾਰੀ ਦੇ ਨਾਲ, ਛਲ ਕਪਟ ਵਾਲੀ ਨਹੀਂ, ਇੱਕ ਐਸੀ ਤੀਸਰੀ ਅੱਖ ਸਾਰੇ ਹਰ ਉਪਕਰਮ ਦੇ ਵਿੱਚ ਨਜ਼ਰ ਰੱਖੀ ਬੈਠੀ ਹੈ। ਸੂਖਸ਼ਮ ਤੋਂ ਸੂਖਸ਼ਮ ਤਰੰਗ ਜਿਹੜੀ ਮਨ ਦੇ ਵਿੱਚ ਉੱਠਦੀ ਹੈ, ਉਹ ਵੀ ਕੈਚ ਕਰ ਲਈ ਜਾਂਦੀ ਹੈ, ਔਰ ਸਿਆਣਤ ਨਾਲ ਕੀਤੇ ਗਏ ਸਾਰੇ ਸੇਵਾ ਔਰ ਉਪਕਰਮ ਜਿਹੜੇ ਨੇ ਉਹ ਨਿਸ਼ਫਲ ਨੇ। ਸਿਰਫ ਉਹੀ ਨਿਸ਼ਕਾਮਤਾ ਦਾ ਕਰਮ, ਬਿਨਾਂ ਸਵਾਰਥ ਦਾ, ਬਿਨਾਂ ਕੋਈ ਕਾਮਨਾ ਰੱਖੇ ਹੋਏ ਕੀਤੀ ਗਈ ਪ੍ਰਤਪਾਲਣਾ, ਭਾਵੇਂ ਉਹ ਆਪਣੇ ਘਰ ਦੇ ਵਿੱਚ ਬੱਚਿਆਂ ਦੀ ਹੈ, ਸਮਾਜ ਦੀ ਹੈ, ਇਹ ਸਾਰੀ ਸੇਵਾ ਦੇ ਰੂਪ ਹਨ, ਜਿਹੜੇ ਕਿ ਅਸੀਂ ਪਿਛਲੇ ਜਨਮਾਂ ਦੇ ਵਿੱਚ ਕਰਮਕਾਰੀ ਬੰਧਨ ਲੈ ਕਰਕੇ ਇਸ ਜਨਮ ਦੇ ਵਿੱਚ ਆਏ ਹਾਂ। ਇਮਾਨਦਾਰੀ ਨਾਲ ਇਸ ਨੂੰ ਭੁਗਤਣਾ ਹੈ, ਪਰ ਇਮਾਨਦਾਰੀ ਨਾਲ ਹੀ ਸਤਿਗੁਰਾਂ ਦੇ ਹੁਕਮ ਦੀ ਪਾਲਣਾ ਵੀ ਕਰਨੀ ਹੈ, ਤਾਂ ਹੀ ਅਸੀਂ ਉਸ ਪਰਮ ਪਦ ਨੂੰ ਪ੍ਰਾਪਤ ਹੋ ਸਕਾਂਗੇ। ਅਸੀਂ ਸਿਆਣਪ ਦੇ ਨਾਲ ਸੇਵਾ ਕਰਦੇ ਹਾਂ ਜੋ ਪ੍ਰਵਾਨ ਨਹੀਂ ਹੈ। ਇੱਥੇ ਸਤਿਗੁਰੂ ਫਿਰ ਸਪਸ਼ਟ ਕਰਦੇ ਹਨ, ਬਹੁਤ ਸਾਰੀ ਜੀਵਾਤਮਾ ਦਾ ਇੱਕ ਸਵਾਲ ਹੈ, ਪਿਛਲੇ ਸਤਸੰਗ ਵਿੱਚ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਸੀ, ਅੱਜ ਹੋਰ ਅੱਛੇ ਤਰੀਕੇ ਨਾਲ ਸਪਸ਼ਟ ਕਰਦੇ ਹਨ। ਕਿਆ ਸਤਿਗੁਰੂ ਜੋ ਨਾਮ ਦਿੰਦੇ ਨੇ ਉਹਦੇ 'ਚ ਕੋਈ ਕਮੀ ਹੈ? ਅੱਜ ਤੱਕ ਅਸੀਂ ਅੰਧੇਰੇ 'ਚ ਬੈਠੇ ਹਾਂ ਕਿਉਂ? ਇੱਕ ਮਜ਼ਮੂਨ ਹੈ, ਸਾਰੇ ਸੰਤਾਂ ਦੇ ਸਤਸੰਗਾਂ ਨੂੰ ਧਿਆਨ ਨਾਲ ਸੁਣੋ ਔਰ ਦੁਬਾਰਾ ਤੋਂ ਵਿਚਾਰ ਕਰੋ, ਕਿਉਂਕਿ ਅਸੀਂ ਬਹੁਤ ਸਮਾਂ ਹੋ ਗਿਆ ਸਤਸੰਗ ਸੁਣ ਰਹੇ ਹਾਂ, ਕਦੀ ਵਿਚਾਰ ਨਹੀਂ ਕੀਤਾ, ਇਸ ਕਰਕੇ ਸਾਨੂੰ ਇਹਦੀ ਕੀਮਤ ਦੀ ਸਮਝ ਨਹੀਂ ਹੈ, ਅਸੀਂ ਵਿਚਾਰ ਨਹੀਂ ਕਰਦੇ। ਇੱਕ ਤੁੱਕ ਉਹਨਾਂ ਨੇ ਇਸਤੇਮਾਲ ਕੀਤੀ ਸੀ ਕਿ ਮਿੱਠਾ ਕਹਿਣ ਕਹਿਣ ਨਾਲ ਕਦੀ ਜ਼ਬਾਨ ਮਿੱਠੀ ਨਹੀਂ ਹੋ ਜਾਂਦੀ, ਰੋਟੀ ਕਹਿਣ ਦੇ ਨਾਲ ਕਦੀ ਢਿੱਡ ਨਹੀਂ ਭਰ ਜਾਂਦਾ। ਇਸ ਤੁੱਕ ਨੂੰ ਲਾਗੂ ਕਰੋ ਉਸ ਰੂਹਾਨੀਅਤ ਦੇ ਉੱਪਰ ਜੋ ਗੁਰੂ ਨਾਨਕ ਸਾਹਿਬ ਨੇ ਸ਼ਬਦ ਦਿੱਤਾ ਸੀ ਸਤਨਾਮ। ਸਾਰੇ ਹੀ ਸੰਤਾਂ ਨੇ ਸਤਨਾਮ ਦਾ ਇਸਤੇਮਾਲ ਕੀਤਾ ਹੈ। ਕਿਆ ਸਤਨਾਮ ਸਤਨਾਮ ਕਰਨ ਦੇ ਨਾਲ ਆਤਮਾ ਦੀ ਤ੍ਰਿਪਤੀ ਹੋ ਜਾਏਗੀ? ਅਗਰ ਅੱਖ ਬੰਦ ਕਰਨ ਦੇ ਨਾਲ, ਸਤਨਾਮ ਕਹਿਣ ਦੇ ਨਾਲ ਆਤਮਾ ਦੀ ਤ੍ਰਿਪਤੀ ਹੋ ਸਕਦੀ ਹੈ, ਤੇ ਯਾਦ ਰੱਖੋ ਰੋਟੀ ਕਹਿਣ ਦੇ ਨਾਲ ਢਿੱਡ ਵੀ ਭਰ ਜਾਏਗਾ, ਮਿੱਠਾ ਕਹਿਣ ਦੇ ਨਾਲ ਜ਼ਬਾਨ ਵੀ ਮਿੱਠੀ ਹੋ ਜਾਏਗੀ। ਅਗਰ ਉਹ ਨਹੀਂ ਹੋ ਸਕੀਆਂ, ਇਸ ਤੋਂ ਸਪਸ਼ਟ ਹੈ ਕਿ ਅਸੀਂ ਰੂਹਾਨੀਅਤ ਨੂੰ ਸਮਝਿਆ ਹੀ ਨਹੀਂ, ਸਤਸੰਗਾਂ ਨੂੰ ਢੰਗ ਨਾਲ ਸੁਣਿਆ ਹੀ ਨਹੀਂ, ਔਰ ਰਹੀ ਸਹੀ ਕਸਰ ਜੋ ਹੈ ਲਿਖਾਰੀਆਂ ਨੇ ਪੂਰੀ ਕਰ ਦਿੱਤੀ, ਉਹਨਾਂ ਨੇ ਇਹਨਾਂ ਪਹਿਲੂਆਂ 'ਤੇ ਕੈਂਚੀ ਚਲਾ ਦਿੱਤੀ। सिर्फ सतगुरु और नाम नु मुख रखिया, बाकी पहलू जिन्हां नु अमल करके असी इन्हां पहलुआं तो पूरा उतरना सी, सार्थक करना सी, उन्हां नु असी भुल बैठे, विसार बैठे। मन दी यह सूक्ष्म चाल है कि सतगुरु सतगुरु करी जाओ, आवागमन तो मुक्त हो जाओगे। सतगुरु आंदे ने, संत स्वरूप हन, संत बनाने वास्ते आंदे ने, अपना एक करैक्टर लै करके आंदे हन, वह करैक्टर साडे सामने प्रगट करते हैं। क्या किसी होर लई हुंदा है या उन्होंने अपने लिए हुंदा है? असी देखते हाँ, सुनते हाँ, तो क्या असी अपने अंदर उस करैक्टर नू प्रगट नहीं करना? उसनू प्रगट किए बिना असी कदे उस सच नू प्राप्त नहीं कर सकते। हुण इसनू होर अच्छे तरीके नाल समझांदे ने, रोटी रोटी कहण नाल रोटी प्राप्त नहीं ना हुई, फिर किस तरह प्राप्त की जा सकती है? मात लोक दे विच की नियम है, किस तरीके दे नाल पहले असी कणक उपजांदे हाँ, उन्हूं कट के सुकांदे हाँ, फिर चक्की च पीस के उहदा आटा गुंदे हाँ, आटा गुन्नण तों बाद उन्हूं तपस दी लोड़ हुंदी है, तवे ते सेक दिंदे हाँ, उस तों बाद रोटी तैयार होकर साडे सामने आ जाती है। उस वेले अगर असी अख बंद करके रोटी रोटी करते हाँ, तो रोटी साढ़े तो दूर नहीं है, असी रोटी प्राप्त कर सकते हाँ। क्यों? क्योंकि असी उदम कर चुके हाँ, रोटी दे नाल सानू प्यार है। प्यार क्यों है? क्योंकि साडा शरीर भुखा है, उन्हूं शांति की लोड़ है। दो गल्लां मुख हो जांदियां हैं, एक प्यार और एक उदम। रोटी मिल गई, तृप्ति आ गई, इसी नूं तकसीम करिए असी रूहानियत दे विच। सतनाम, सत की है? सच किस नूं कहिंदे हन? सच नूं सत क्या है? सच दा पहला अर्थ है होना। इस सृष्टि दे विच सब चीजां ने खत्म हो जाना है, सिर्फ एक परमात्मा ने रहना है, इस करके उस नूं सच किया है। उसका नाम असी रख दिता सतनाम, असी क्या भी वह सच है, इस करके उसका नाम सच है और सतनाम कह दिया। हुण अख बंद करके अगर असी सतनाम करांगे तो सतनाम की प्राप्ति नहीं हो सकती, फिर किस तरह होएगी? सब तो पहले असी अपनी अमली जिंदगी दे विच सच बोलना है, सच नाल ही प्यार करना है। अगर असी सच दे नाल प्यार नहीं करांगे, हुण सच की है? सतपुरुष प्रगट कित्थे है? सतगुरु दे विच, यानी सतगुरु दे नाल प्रेम चाहिए है। यह प्रेम का रिश्ता है, अख बंद करन दा रिश्ता नहीं है। अख बंद करन दा नाल तो वैसे ही असी अन्ने हो जाने, सानू रस्ता भी नहीं लगता। कलगीधर पातशाह ने अपनी बाणी स्पष्ट किया है, का भय दो दोलो लोचन मूंद के, बैठ रहे हो बक ध्यान लगाए, न्यात रहे हो फिर सात समुद्रन, लोक गयो परलोक गवाए। परलोक की गल करनी, असी लोग भी गवा बैठते हैं, क्यों? यह साड़ी अख बंद करने वाली भगती जड़ी है, बगला भगती है। तो की करना चाहिए? सब तो पहले सतगुरु के नाल प्रेम, प्रेम के नाल एको ही अक्षर सतगुरु लै रहे ने सच। गुरु साहबा का करैक्टर है सच, परमात्मा का करैक्टर है सच। हूँ इस करैक्टर का पहला अर्थ यही है कि असी अपनी जिंदगी दे विच सच्चे होईए। सवेरे असी सोचते हैं कि असी सच बोलना है, सानू एक लिस्ट बनानी पै जाएगी किहड़े किहड़े बंदे ने सानू झूठ बोलने वास्ते मजबूर करनगे, किहड़े किहड़े काम ने सानू झूठा साबित करनगे, वह लिस्ट बनानी पएगी और फिर सानू उस तो परहेज करना पएगा। जदों असी पक्के प्यार दे नाल इस दे विच लीन हो जावांगे कि असी अपने सतगुरु के उपदेश उपर पूरा उतरना है, अपने आप दायरा बनता जाएगा। ये सारे प्यारे जड़े अपने आप नू बहुत वड्डा कहिंदे ने, साडे तो परे हुंदे जाणगे। क्यों? असी सच बोलना है, जब सच बोलांगे तो उन्हां दी पोल खुल जाएगी और अगे झूठ ही शामिल नहीं होना, वह अपने आप साडे कोल परे होणगे। यानी कि इस संसार नू भोगदिया होया असी निर्लिप्त हुंदे जावांगे। असी कहिंदे ना कि संसार साडे कोल छुट नहीं सकदा, इस विधि नू अपना करके देखो, अपने आप जो है यह सारा संसार पिछे हुंदा जाएगा, असी सतगुरु दे नेड़े हुंदे जावांगे। सिर्फ इको ही शब्द सच। और जदों सपने दे विच भी अजकल की हुंदा, सपने आंदे ने ते असी उहदे सपनिया दे विच जिहड़ी घटना और कल्पना हुंदियां उहदे झूठ बोलदे हां। क्यों? क्योंकि सारा दिन झूठ दे विच रमे होए आ, उह सुत्तिआं भी झूठ ही बोलदे आ। और जदों ऐसी अवस्था साडी आ जावे कि सुते सुते भी असी यही उपक्रम करते होइए, यही फैसले करते होइए कि असी अपने सतगुरु के हुक्म के कुरबान होना है, अपनी होमा नू त्यागना है, सच बोलना है, और सपने के विच भी जदों सच के फैसले करिए ते जान लेना कि साडा एक पहला शब्द जो सतगुरु ने सानू बख्शिश किया सी सतनाम दा, वह अपने आप दे विच पूर्ण हो रहा है। फिर सात संगत जी अख बंद करके बैठो, मुस्कुराते हुए सतगुरु सामने नजर आएंगे। नहीं तो युगां युग अख बंद करके जो असी करते आ रहे हाँ, अज भी कर रहे हाँ, अगे भी करांगे, ये प्रवान नहीं होएगा। ਅੱਜ ਤੱਕ ਨਾ ਹੋਇਆ ਹੈ ਨਾ ਕਦੀ ਹੋਏਗਾ। ਜਦੋਂ ਵੀ ਹੋਏਗਾ ਬਾਹਰੀ ਰੂਪ ਚ ਹੋਏਗਾ, ਬਾਹਰੋਂ ਨਿਕਲ ਕੇ ਅੰਦਰ ਹੋਏਗਾ। ਸਿੱਧਾ ਅਸੀਂ ਕਹੀਏ ਕਿ ਅੰਦਰ ਪਹੁੰਚ ਜਾਈਏ, ਇਸੀ ਕਰਕੇ ਅੱਜ ਤੱਕ ਅਸੀਂ ਪਹਿਲੀ ਪੌੜੀ ਵੀ ਨਹੀਂ ਚੜੇ। ਜਿੱਥੇ ਹੈ ਸਾਂ ਉੱਥੇ ਹੀ ਬੈਠੇ ਹਾਂ ਕੋਲੂ ਦੇ ਬੈਲ ਵਕ, ਸਿਰਫ਼ ਇਹ ਸੋਚ ਰਹੇ ਹਾਂ ਕਿ ਦੋ ਚਾਰ ਛੇ ਘੰਟੇ ਭਜਨ ਕੀਤਾ ਹੈ। ਤੁਸੀਂ ਦੋ ਢਾਈ ਘੰਟੇ ਦੀ ਗੱਲ ਕਰਦੇ ਹੋ, ਯੁਗਾ ਯੁਗ ਅੱਖ ਬੰਦ ਕਰਕੇ ਬੈਠੇ ਰਹੇ ਹਨ, ਉਹਨਾਂ ਨੂੰ ਇਸ ਧੁੰਦ ਦੀ ਪ੍ਰਾਪਤੀ ਨਹੀਂ ਹੋਈ। ਪੁਰਾਣਾ ਇਤਿਹਾਸ ਪਾਰ ਕਰਕੇ ਦੇਖ ਲਓ, ਸਾਰੇ ਜਗਦੀਸ਼ਵਰਾਂ ਦਾ, ਅਵਤਾਰਾਂ ਦਾ, ਉਹਨਾਂ ਨੂੰ ਸ਼ਬਦ ਧੁੰਨ ਨਹੀਂ ਸੀ ਮਿਲੀ। ਔਰ ਇੱਕ ਨਿਯਮ ਹੈ ਕਾਲ ਦਾ, ਰਚਨਾ ਰਚੀ ਹੋਈ ਹੈ, ਔਰ ਇਸ ਨਿਯਮ ਦਾ ਪਾਲਣ ਪੂਰਨ ਸਤਿਗੁਰੂ ਜਦੋਂ ਆਉਂਦੇ ਹਨ ਉਹ ਵੀ ਕਰਦੇ ਹਨ। ਜਨਮ ਮਰਨ ਦਾ ਇੱਕ ਨਿਯਮ ਹੈ ਕਾਲ ਦਾ, ਤਾਕਤ ਲੈ ਰਿਹਾ ਸਤਿਗੁਰਾਂ ਕੋਲੋਂ, ਪਰ ਸਤਿਗੁਰੂ ਜਦੋਂ ਵੀ ਇਸ ਲੋਕ ਦੇ ਵਿੱਚ ਆਉਂਦੇ ਹਨ ਇਸ ਨਿਯਮ ਦੀ ਪਾਲਣਾ ਕਰਦੇ ਹਨ। ਕਿਆ ਸਤਿਗੁਰੂ ਪਾਲਣਾ ਨਹੀਂ ਕਰਦੇ? ਤੇ ਅਸੀਂ ਕਿਉਂ ਫਿਰ ਉਹਨਾਂ ਕੋਲ ਹੁਕਮ ਅਦੂਲੀ ਕਰਵਾਉਣੀ ਚਾਹੁੰਦੇ ਹਾਂ? ਕਿਉਂ ਉਹਨਾਂ ਦੇ ਹੁਕਮ ਤੋਂ ਪਰੇ ਜਾਣਾ ਚਾਹੁੰਦੇ ਹਾਂ? ਕਿਉਂ ਅਸੀਂ ਉਹਨਾਂ ਦੇ ਉਸ ਹੁਕਮ ਦੇ ਵਿੱਚ ਪਾਲਣਾ ਕਰਕੇ ਆਪਣੀ ਆਵਾਗਮਨ ਤੋਂ ਮੁਕਤ ਇਸ ਜੀਵਾਤਮਾ ਨੂੰ ਨਹੀਂ ਕਰਵਾਉਂਦੇ? ਇਹ ਸਾਰੀ ਮਨ ਦੀ ਚਾਲ ਹੈ, ਬਹੁਤ ਹੀ ਸੂਖਮ ਔਰ ਗਹਿਰੀ। ਇਸ ਚਾਲ ਚੋਂ ਨਿਕਲੇ ਬਿਨਾਂ ਕਦੇ ਵੀ ਅਸੀਂ ਉਸ ਦੁਰ ਮੁਕਾਮ ਸੱਚਖੰਡ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅੱਖ ਬੰਦ ਕਰਕੇ ਸੱਚਖੰਡ ਦੀ ਕਲਪਨਾ ਕਰਦੇ ਹਾਂ, ਸਤਨਾਮ ਨੂੰ ਜਪਦੇ ਹਾਂ, ਪਰ ਇਹ ਸਾਰਥਕ ਨਹੀਂ ਹੋ ਸਕਦੇ ਜਦੋਂ ਤੱਕ ਬਾਹਰ ਆਪਣੇ ਪੂਰਨ ਸਤਿਗੁਰਾਂ ਨੂੰ ਅਸੀਂ ਸਾਰਥਕ ਨਹੀਂ ਕਰ ਲੈਂਦੇ। ਔਰ ਪੂਰਨ ਸਤਿਗੁਰ ਸਾਰਥਕ ਤਦ ਹੋਣਗੇ ਜਦੋਂ ਅਸੀਂ ਉਹਨਾਂ ਦੇ ਉਪਦੇਸ਼ਾਂ ਦੇ ਉੱਪਰ ਕੁਰਬਾਨ ਹੋ ਜਾਵਾਂਗੇ। ਸਾਧ ਸੰਗਤ ਜੀ, ਇਹ ਸਾਰੀ ਜੀਵਾਤਮਾ ਦਾ ਉਹ ਜੋ ਭਰਮ ਸੀ ਸਤਿਗੁਰਾਂ ਨੇ ਦੂਰ ਕਰ ਦਿੱਤਾ ਹੈ। ਹੁਣ ਸਤਿਗੁਰਾਂ ਨੂੰ, ਪੂਰਨ ਸਤਿਗੁਰਾਂ ਨੂੰ ਜੋ ਸਿਪਾਹੀ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ, ਰੂਹਾਨੀਅਤ ਦੇ ਵਿੱਚ ਉਸਦਾ ਕੀ ਪਹਿਲੂ ਹੈ, ਉਹ ਸਪਸ਼ਟ ਕਰਦੇ ਨੇ ਭਗਤ ਕਬੀਰ ਜੀ ਦੀ ਬਾਣੀ ਹੈ। ਕਬੀਰ ਜੀ ਨੇ ਕੀ ਉਪਦੇਸ਼ ਕੀਤਾ ਹੈ? ਕਬੀਰ ਜੀ ਕਹਿੰਦੇ ਹਨ ਆਪਣੀ ਬਾਣੀ ਦੇ ਵਿੱਚ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਹੋ, ਖੇਤ ਜੋ ਮਾਂਡਿਓ ਸੂਰਮਾ ਅਬ ਜੂ ਜਣ ਕੋ ਚਾਓ, ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ, ਪੇਟ ਭਰਿਓ ਸੋਵਤ ਰਹਿਓ ਪਸ਼ੂ ਵਰਗਾ, ਮਨੁੱਖਾ ਜਨਮ ਹੈ ਹਾਰਿਓ। ਸਾਧ ਸੰਗਤ ਕਬੀ ਨਾ ਕੀਨੀ ਰਚਿਓ ਤੰਦੈ ਝੂਠ, ਸੋਇਨਾ ਸੂਕਰ ਬਾਈਸ ਭਟਕਤ ਰਹੇ ਜੋ ਹੂਠ, ਕਹਿ ਕਬੀਰ ਚੇਤੇ ਨਹੀਂ ਮੂਰਖ ਮੁਗਦ ਗਵਾਰ, ਰਾਮ ਨਾਮ ਜਾਣਿਓ ਨਹੀਂ ਕੈਸੇ ਉਤਰਸ ਪਾਰ। ਦੋਨੋਂ ਪਹਿਲੂ ਗੁਰੂ ਸਾਹਿਬਾਂ ਨੇ ਸਪਸ਼ਟ ਕੀਤੇ ਨੇ ਭਗਤ ਜੀ ਦੀ ਇਸ ਬਾਣੀ ਦੇ ਰਾਹੀਂ। ਪਹਿਲੇ ਜਿੱਥੇ ਮਰਨ ਮਿਟਣ ਦੀ ਗੱਲ ਕੀਤੀ ਉਹ ਕਿਸ ਤਰੀਕੇ ਦੇ ਨਾਲ ਹੈ, ਗਗਨ ਦੇ ਵਿੱਚ ਕਿਹੜਾ ਨਗਾੜਾ ਵੱਜ ਰਿਹਾ ਹੈ, ਇਸ ਖੋਪੜੀ ਨੂੰ ਗਗਨ ਕਿਹਾ ਗਿਆ ਹੈ। ਨਗਾੜਾ ਹੈ ਦੋਨੋਂ ਅੱਖਾਂ ਦੇ ਵਿੱਚ ਜੋ ਸ਼ਬਦ ਧੁਨ ਆ ਰਹੀ ਹੈ। ਢੋਲ ਤੇ ਚੋਟ ਵੱਜੀ ਹੈ, ਉਹ ਢੋਲ ਕਿਹੜਾ ਹੈ? ਜਦੋਂ ਪੂਰਨ ਸਤਿਗੁਰੂ ਇਸ ਲੋਕ ਦੇ ਵਿੱਚ ਆਉਂਦੇ ਹਨ ਹੱਕ ਦਾ ਨਾਰਾ ਦਿੰਦੇ ਹਨ। ਇਹ ਜੋ ਹੱਕ ਦਾ ਨਾਰਾ ਹੈ ਇਹ ਸੱਚ ਦਾ ਹੋਕਾ ਹੈ, ਇਹ ਹੈ ਉਸ ਨਗਾੜੇ ਦੀ ਆਵਾਜ਼, ਉਸ ਢੋਲ ਦੀ ਆਵਾਜ਼ ਜਿਸ ਉੱਪਰ ਚੋਟ ਵੱਜੀ ਹੈ। ਹੁਣ ਕਿਹੜੀ ਜੀਵਾਤਮਾ ਨੇ ਜਿਨ੍ਹਾਂ ਨੇ ਲੜਾਈ ਦੇ ਵਿੱਚ ਮੈਦਾਨ ਜੰਗ ਦੇ ਵਿੱਚ ਇਹ ਉਪਰਾਲਾ ਕਰਨਾ ਹੈ? ਉਹ ਰੂਹਾਂ ਇਸ ਆਵਾਜ਼ ਨੂੰ ਸੁਣ ਕੇ ਪੂਰਨ ਸਤਿਗੁਰੂ ਦੀ ਮੈਦਾਨ ਜੰਗ ਦੇ ਵਿੱਚ ਆਖ ਲਾਉਂਦੀਆਂ ਹਨ ਲੜਨ ਵਾਸਤੇ। ਲੜਾਈ ਕਿਸ ਦੇ ਨਾਲ ਹੈ, ਦੁਸ਼ਮਣ ਕੌਣ ਹੈ? ਦੁਸ਼ਮਣ ਹੈ ਮਨ, ਉਹਦੇ ਹਥਿਆਰ ਕਿਹੜੇ ਹਨ? ਉਸਦੇ ਵਿਕਾਰ, ਪੰਜ ਵਿਕਾਰ ਜਿਹੜੇ ਮੁੱਖ ਹਨ। ਇਹ ਲੜਾਈ ਹਰ ਜੀਵਾਤਮਾ ਨੂੰ ਲੜਨੀ ਪਏਗੀ, ਜਿਸ ਯੁੱਗ ਦੇ ਵਿੱਚ ਮਰਜ਼ੀ ਤਿਆਰ ਹੋ ਜਾਓ। ਇਹ ਨਗਾੜਾ ਹਰ ਜੀਵ ਦੇ ਅੰਦਰ ਵੱਜਦਾ ਹੈ, ਪਰ ਸੁਣਾਈ ਸਿਰਫ ਮਨੁੱਖ ਜਨਮ ਦੇ ਵਿੱਚ ਮਿਲਦਾ ਹੈ। ਸਿਰਫ ਮਨੁੱਖ ਜਨਮ ਦੇ ਵਿੱਚ ਹੀ ਉਹ ਰਸਤਾ ਹੈ ਜਿਸ ਦੇ ਵਿੱਚ ਚੱਲ ਕਰਕੇ ਉਪਰਾਲਾ ਕਰਕੇ ਜੀਵਾਤਮਾ ਆਵਾਗਮਨ ਤੋਂ ਮੁਕਤ ਹੋ ਸਕਦੀ ਹੈ। ਇਸੀ ਦਾ ਇਸ਼ਾਰਾ ਸੰਤ ਕਬੀਰ ਜੀ ਨੇ ਇਸ ਬਾਣੀ ਦੇ ਵਿੱਚ ਦਿੱਤਾ ਹੈ। ਪੁਰਜਾ ਪੁਰਜਾ ਮਰਨ ਦੀ ਕਿਹੜੀ ਗੱਲ ਕਹੀ ਹੈ? ਅਸੀਂ ਮਨ ਦੇ ਹੁਕਮ ਦੇ ਵਿੱਚ ਇਹਨਾਂ ਵਿਕਾਰਾਂ ਨੂੰ ਜੀਵਾਤਮਾ ਜੋ ਹੈ ਆਪਣਾ ਅੰਗ ਸਮਝੀ ਬੈਠੀ ਹੈ। ਸਰੀਰ ਨੂੰ ਹੀ ਆਪ ਸਮਝ ਬੈਠੀ ਹੈ ਤੇ ਜਦੋਂ ਅਸੀਂ ਇਹਨਾਂ ਵਿਕਾਰਾਂ ਨੂੰ ਤਿਆਗਦੇ ਹਾਂ ਤੇ ਆਪਣੇ ਅੰਗ ਕੱਟਣ ਦੇ ਬਰਾਬਰ ਹੈ। ਵਿਚਾਰ ਕਰਕੇ ਦੇਖੋ ਜਦੋਂ ਧੀਆਂ ਪੁੱਤਰਾਂ ਨੂੰ ਜਦੋਂ ਪਰਮਾਤਮਾ ਵਾਪਸ ਬੁਲਾ ਲੈਂਦਾ ਹੈ ਸਾਡੇ ਅੰਗ ਕੱਟੇ ਜਾਂਦੇ ਨੇ, ਇਤਨੀ ਤੜਫ ਹੁੰਦੀ ਹੈ ਸਾਨੂੰ। ਹਾਲਾਂਕਿ ਝੂਠ ਹੈ ਫਿਰ ਵੀ ਅਸੀਂ ਤੜਫਦੇ ਹਾਂ, ਯਾਨੀ ਇਹ ਤੜਫ ਸਾਨੂੰ ਬਰਦਾਸ਼ਤ ਕਰਨੀ ਪੈਣੀ ਹੈ, ਇਹ ਲੜਾਈ ਲੜਨੀ ਪੈਣੀ ਹੈ। ਸੋ ਇਹ ਹੋਕਾ ਸੱਚ ਦਾ ਸਤਿਗੁਰੂ ਦਿੰਦੇ ਹਨ ਇਸ ਬਾਣੀ ਦੇ ਰਾਹੀਂ ਕਿ ਤੁਸੀਂ ਉੱਠੋ, ਤਿਆਰ ਹੋ ਜਾਓ, ਇਹ ਮਨੁੱਖਾ ਜਨਮ ਦੁਬਾਰਾ ਨਹੀਂ ਮਿਲਣਾ, ਬੜੀ ਮੁਸ਼ਕਲ ਨਾਲ ਪ੍ਰਾਪਤ ਹੋਇਆ ਹੈ, ਪਲ ਪਲ ਇਸ ਦਾ ਕੀਮਤੀ ਹੈ। ਔਰ ਜਿਹੜੀ ਜੀਵਾਤਮਾ ਸਤਿਗੁਰੂ ਦੇ ਹੁਕਮ ਦੇ ਵਿੱਚ ਉਪਦੇਸ਼ ਦੇ ਵਿੱਚ ਉਸਦਾ ਪਾਲਣ ਕਰਦੇ ਹੋਏ ਇਸ ਲੜਾਈ ਨੂੰ ਲੜ ਲੈਂਦੀਆਂ ਹਨ, ਪਿੱਠ ਨਹੀਂ ਦਿਖਾਉਂਦੀਆਂ, ਯਾਨੀ ਕਿ ਪਿੱਠ ਨਹੀਂ ਦਿਖਾਉਣੀ ਮੈਦਾਨ ਜੰਗ ਦੇ ਵਿੱਚ, ਇਸ ਲੜਾਈ ਨੂੰ ਜਿੱਤਣਾ ਹੈ। ਤੇ ਸੱਚਮੁੱਚ ਸਤਿਗੁਰੂ ਦੇ ਆਸਰੇ ਇਹ ਲੜਾਈ ਜਿੱਤ ਲਈ ਜਾਂਦੀ ਹੈ। ਜਿੰਦੇ ਜੀ ਦਾ ਮਜ਼ਮੂਨ ਹੈ ਜਿਹੜੇ ਇਹ ਕਹਿੰਦੇ ਹਨ ਕਿ ਅਸੀਂ ਨਾਮ ਲੈ ਲਿਆ ਹੈ, ਚਾਰ ਜਨਮਾਂ ਚ ਜਾਂ ਅਗਲੇ ਜਨਮਾਂ ਚ ਪਾਰ ਹੋ ਜਾਵਾਂਗੇ, ਭੁੱਲ ਜਾਓ, ਅਗਲਾ ਜਨਮ ਸਾਨੂੰ ਕਿਹੜਾ ਮਿਲੇਗਾ ਇਹ ਅਸੀਂ ਆਪਣੇ ਹੱਥ ਨਾਲ ਆਪਣੇ ਖਾਤੇ ਦੇ ਵਿੱਚ ਦਰਜ ਕਰਦੇ ਹਾਂ। ਕਿਸ ਤਰੀਕੇ ਦੇ ਨਾਲ ਜੈਸੀਆਂ ਕਾਮਨਾ ਇੱਛਾ ਔਰ ਹੋਰ ਤਰੀਕੇ ਦੇ ਸਵਾਰਥ ਲੈ ਕਰਕੇ ਅਸੀਂ ਸਤਿਗੁਰਾਂ ਦੇ ਕੋਲ ਜਾਂਦੇ ਹਾਂ, ਉਹ ਸੇਵਾ ਕਰਦੇ ਹਾਂ, ਉਹਨਾਂ ਦੇ ਨਾਲ ਹੀ ਔਰ ਇਹ ਵਿਰਤੀ ਬਣਦੀ ਹੈ ਪ੍ਰਭਾਵਕਾਰੀ ਬੰਧਨ ਦੀ, ਜਿਹੜੀ ਕਿ ਅਗਲੇ ਜਨਮ ਸਾਡੇ ਤੈਅ ਕਰਦੀ ਹੈ। ਤੇ ਮਤ ਜਾਣਨਾ ਕਿ ਅਸੀਂ ਸਤਿਗੁਰੂ ਦੇ ਕੋਲ ਜਾ ਕਰਕੇ ਅਸੀਂ ਨਿਚਲੀ ਜੋਨਾਂ ਚ ਭਰਮਣ ਨਹੀਂ ਕਰਾਂਗੇ, ਫਿਰ ਕਿਸ ਤਰੀਕੇ ਦੇ ਨਾਲ ਅਸੀਂ ਅਗਲੇ ਜਨਮਾਂ ਦੇ ਵਿੱਚ ਨਾਮ ਲੈ ਲਵਾਂਗੇ, ਸਤਿਗੁਰੂ ਦੀ ਪ੍ਰਾਪਤੀ ਕਰ ਲਵਾਂਗੇ, ਔਰ ਸਾਡੀ ਆਤਮਾ ਜੋ ਹੈ ਮੁਕਤ ਹੋ ਜਾਏਗੀ। ਸੋ ਫੈਸਲਾ ਕਰੋ ਇਸੀ ਜਨਮ ਦੇ ਵਿੱਚ ਕਿ ਜਦ ਤੱਕ ਸਾਹ ਹੈ ਅਸੀਂ ਇਹ ਲੜਾਈ ਲੜਨੀ ਹੈ, ਅਸੀਂ ਸੂਰਮੇ ਬਣਨਾ ਹੈ। ਸੂਰਮਾ ਉਹੀ ਹੈ ਜਿਹੜਾ ਇਸ ਲੜਾਈ ਦੇ ਵਿੱਚ ਪਿੱਠ ਨਹੀਂ ਦਿਖਾਏਗਾ। ਅੱਗੇ ਅਫਸੋਸ ਜ਼ਾਹਿਰ ਕਰਦੇ ਹਨ ਉਹਨਾਂ ਜੀਵਾਤਮਾ ਲਈ ਜਿਹੜੀ ਮੈਦਾਨ ਜੰਗ ਦੇ ਵਿੱਚ ਪਿੱਠ ਦਿਖਾ ਕਰਕੇ ਦੌੜ ਜਾਂਦੀਆਂ, ਉਸ ਦੇ ਵਿੱਚ ਅਸੀਂ ਸਾਰੇ ਹੀ ਸ਼ਾਮਲ ਹਾਂ। ਕਿਉਂ? ਕਿਉਂਕਿ ਅਸੀਂ ਸਾਰਿਆਂ ਨੇ ਪਿੱਠ ਦਿਖਾਈ ਹੈ, ਆਪਣਾ ਮੁਰਖਾ ਜਨਮ ਹਾਰ ਬੈਠੇ ਹਾਂ। ਦੀਨ ਵਿਸਾਰਿਓ ਰੇ ਦੀਵਾਨੇ, ਦੀਵਾਨਾ ਕੌਣ ਹੁੰਦਾ ਹੈ? ਇੱਕ ਇਨਸਾਨ ਹੈ ਸ਼ਰਾਬ ਪੀ ਕਰਕੇ ਸੜਕ ਦੇ ਵਿੱਚ ਮਸਤ ਚੱਲਿਆ ਜਾ ਰਿਹਾ, ਉਸਨੂੰ ਪਤਾ ਹੀ ਨਹੀਂ ਕੋਈ ਗੱਡੀ ਉੱਤੋਂ ਲੰਘ ਜਾਏਗੀ ਮੈਂ ਮਰ ਜਾਵਾਂਗਾ, ਉਸਨੂੰ ਪਤਾ ਹੀ ਨਹੀਂ ਇਸ ਜਨਮ ਦਾ ਕਿਤਨਾ ਕੀਮਤੀ ਹੈ, ਮੈਂ ਕੀ ਕਰਨਾ ਹੈ, ਕੀ ਕਰ ਰਿਹਾ ਵਾਂ, ਕਿਸ ਵਾਸਤੇ ਇਸ ਜਨਮ ਵਿੱਚ ਆਇਆ ਹਾਂ, ਕੋਈ ਸੋਚ ਨਹੀਂ ਹੈ ਉਸਨੂੰ। ਔਰ ਉਹ ਵਿਸਾਰ ਦਿੰਦਾ ਹੈ ਆਪਣੇ ਇਸ ਜਨਮ ਨੂੰ, ਆਵਾਗਮਨ ਦੇ ਵਿੱਚ ਪ੍ਰਵਣ ਕਰਦਾ ਹੈ। ਕਿਸ ਤਰੀਕੇ ਦੇ ਨਾਲ? ਸੋ ਕੇ ਔਰ ਖਾ ਕਰਕੇ। ਔਰ ਜੀਵਾਤਮਾ ਦੇ ਵਿੱਚ ਕੀ ਦੁੱਖ ਹੈ ਕਿ ਉਹ ਮਨ ਦਾ ਹੁਕਮ ਮੰਨਦੀ ਹੈ, ਮਨ ਦੇ ਹੁਕਮ ਦੇ ਨਾਲ ਸਾਰੇ ਉਪਰਾਲੇ ਕਰਦੀ ਹੈ ਔਰ ਸੁੱਤੀ ਰਹਿੰਦੀ ਹੈ। ਕਿਸ ਪਾਸੋਂ? ਪਰਮਾਤਮਾ ਵਾਲੇ ਪਾਸੋਂ, ਸਤਿਗੁਰੂ ਵਾਲੇ ਪਾਸੋਂ। ਕਹਿਣੇ ਨੂੰ ਅਸੀਂ ਸਰੀਰਕ ਤੌਰ ਤੇ ਸਤਿਗੁਰਾਂ ਦੇ ਕੋਲ ਜਾਂਦੇ ਹਾਂ, ਪਰ ਆਤਮਿਕ ਤੌਰ ਤੇ ਅਸੀਂ ਸੁੱਤੇ ਹੋਏ ਹਾਂ। ਕਿਆ ਅਸੀਂ ਸੁੱਤੇ ਹੋਏ ਨਹੀਂ ਹੈ ਜਦੋਂ ਉਹਨਾਂ ਦੇ ਹੁਕਮ ਨੂੰ ਪਾਲਣ ਨਹੀਂ ਕਰਦੇ? ਅਸੀਂ ਸਤਸੰਗ ਸੁਣਦੇ ਹਾਂ, ਇਹ ਵੀ ਇੱਕ ਹੁਕਮ ਹੈ, ਹੁਕਮ ਦਾ ਬਹੁਤ ਛੋਟਾ ਜਿਹਾ ਹਿੱਸਾ ਹੈ। ਸੁਣਾਂਗੇ ਨਹੀਂ ਤੇ ਪਾਲਣਾ ਕਿਸ ਤਰ੍ਹਾਂ ਕਰਾਂਗੇ? ਪਰ ਜਦੋਂ ਅਸੀਂ ਪਾਲਣਾ ਨਹੀਂ ਕੀਤੀ ਤੇ ਇਸਦਾ ਮਤਲਬ ਹੈ ਅਸੀਂ ਬਹੁਤ ਗਹਿਰੀ ਨੀਂਦ ਦੇ ਵੀ ਸੁੱਤੇ ਹਾਂ। ਔਰ ਖਾ ਕੇ ਗਵਾ ਲਿਆ, ਖਾਣ ਦਾ ਕੀ ਭਾਵ ਹੈ? ਕਿ ਸੰਸਾਰ ਨੂੰ ਅਸੀਂ ਭੋਗ ਰਹੇ ਹਾਂ ਮਨ ਦੇ ਹੁਕਮ ਦੇ ਨਾਲ, ਇਹ ਹੈ ਖਾਣਾ ਰੂਹਾਨੀਅਤ ਦਾ। ਕਿ ਅਸੀਂ ਗੰਦ ਖਾ ਰਹੇ ਹਾਂ ਔਰ ਗੰਦ ਦੇ ਵਿੱਚ ਆਵਾਂਗੇ, ਬਿਸ਼ਟਾ ਕੇ ਕੀੜੇ, ਬਿਸ਼ਟਾ ਕਮਾਵੇ ਬਿਸ਼ਟਾ ਮੈਂ ਪੰਜਾਬਣੀ। ਝੂਠ ਨਾਲ ਪਿਆਰ ਕੀਤਾ ਹੈ, ਝੂਠ ਦੇ ਵਿੱਚ ਰਮੇ ਆ, ਝੂਠ ਪੂਰਾ ਕਰਨ ਲੱਗੇ ਆ, ਕਿਆ ਮਰਨ ਦੇ ਬਾਅਦ ਕਿਆ ਸੱਚਖੰਡ ਨੂੰ ਪ੍ਰਾਪਤ ਕਰ ਲਾਂਗੇ? ਸੱਚ ਮਿਲ ਜਾਏਗਾ, ਇਸ ਤੋਂ ਵੱਡਾ ਹੋਰ ਭਰਮ ਕਿਹੜਾ ਹੈ? ਕਿਆ ਸਤਿਗੁਰਾਂ ਨੇ ਭਰਮ ਦੂਰ ਨਹੀਂ ਸੀ ਕੀਤੇ? ਕਿਆ ਸਤਸੰਗ ਅੱਛੇ ਤਰੀਕੇ ਨਾਲ ਨਹੀਂ ਸੁਣਦੇ? ਅਸੀਂ ਦਾਵਾ ਤੇ ਅਸੀਂ ਇਹੀ ਕਰਦੇ ਹਾਂ ਕਿ ਅਸੀਂ ਸਤਸੰਗ ਮਿਸ ਨਹੀਂ ਕਰਨਾ, ਐਸੀ ਕੁਰਬਾਨੀ ਕਰਨ ਦਾ ਕੀ ਲਾਭ ਹੋਇਆ? ਅਸੀਂ ਜਗਤ ਵੀ ਗਵਾ ਲਿਆ ਔਰ ਦੀਨ ਵੀ ਗਵਾ ਲਿਆ। ਇਹਨਾਂ ਤੁਕਾਂ ਦੇ ਵਿੱਚ ਸਤਿਗੁਰੂ ਇਹੀ ਉਪਦੇਸ਼ ਕਰਦੇ। ਅਗਲੇ ਵਿੱਚ ਹੋਰ ਸਪਸ਼ਟ ਕਰਦੇ ਨੇ, ਸਾਧ ਸੰਗਤ ਕਦੇ ਨਹੀਂ ਕੀਤੀ। ਸਾਧੂ ਦਾ ਸੰਗ, ਸਾਧੂ ਕੌਣ ਹੈ? ਪੂਰਨ ਸਤਿਗੁਰੂ। ਉਹਦਾ ਸੰਗ ਨਹੀਂ ਕੀਤਾ, ਹੁਣ ਸਾਰੇ ਲੜਨ ਨੂੰ ਤਿਆਰ ਹੋ ਜਾਣਗੇ? ਕਈ ਤਾਂ ਰੋਜ਼ ਸਤਸੰਗ ਜਾਂਦੇ ਆ, ਕਈ ਤਾਂ ਜਦੋਂ ਮਹਾਰਾਜ ਜੀ ਆਉਂਦੇ ਦਰਸ਼ਨ ਕਰਦੇ ਆ ਉਹਨਾਂ ਦਾ ਸੰਗ ਕਰਦੇ ਆ। ਇਹ ਸੰਗ ਦੀ ਗੱਲ ਨਹੀਂ ਹੋ ਰਹੀ। ਹਰ ਜੀਵਾਤਮਾ ਜੋ ਹੈ ਉਸ ਸਰੀਰਕ ਤੌਰ ਤੇ ਸਤਿਗੁਰਾਂ ਦਾ ਸੰਗ ਨਹੀਂ ਕਰ ਸਕਦੀ, ਫਿਰ ਕਿਹੜੇ ਸੰਗ ਦਾ ਜ਼ਿਕਰ ਹੈ ਰੂਹਾਨੀਅਤ ਦੇ ਵਿੱਚ? ਉਹ ਹੈ ਉਪਦੇਸ਼ਾਂ ਦਾ। ਸਤਿਗੁਰਾਂ ਨੇ ਜੋ ਉਪਦੇਸ਼ ਕਰ ਦਿੱਤੇ ਨੇ ਪੂਰੀ ਸ੍ਰਿਸ਼ਟੀ ਦੀ ਜੀਵਾਤਮਾ ਦੇ ਉੱਪਰ ਲਾਗੂ ਹੁੰਦੇ ਹਨ, ਔਰ ਜਿਹੜੀ ਜੀਵਾਤਮਾ ਉਹਨਾਂ ਉਪਦੇਸ਼ਾਂ ਉੱਪਰ ਅਮਲ ਕਰਦੀ ਹੈ ਉਹ ਭਾਵੇਂ ਸੱਤ ਸਮੁੰਦਰ ਪਾਰ ਬੈਠੀ ਹੈ ਸਰੀਰਕ ਤੌਰ ਤੇ, ਸਤਿਗੁਰੂ ਆਪ ਲੈਣ ਆਉਣਗੇ ਉਹਨਾਂ ਨੂੰ ਔਰ ਸੱਚਖੰਡ ਉਂਗਲੀ ਪਕੜ ਕੇ ਲਿਜਾਣਗੇ। ਔਰ ਜਿਹੜੇ ਸਰੀਰਕ ਤੌਰ ਤੇ ਉਹਨਾਂ ਦੇ ਨਜ਼ਦੀਕ ਬੈਠੇ ਹਨ ਇਸ ਭਰਮ ਦੇ ਵਿੱਚੋਂ ਨਿਕਲ ਜਾਣ ਕਿ ਮਰਨ ਤੋਂ ਬਾਅਦ ਸਤਿਗੁਰੂ ਆਉਣਗੇ। ਮਰਨ ਤੋਂ ਬਾਅਦ ਜੋ ਆਸ਼ਾ ਤ੍ਰਿਸ਼ਨਾ ਕਾਮਨਾ ਰੱਖ ਕੇ ਅਸੀਂ ਸਤਿਗੁਰੂ ਦੇ ਕੋਲ ਗਏ ਸਾਂ ਉਹ ਜਿਸ ਜੂਨ ਦੇ ਵਿੱਚ ਪੂਰੀ ਹੋਏਗੀ ਉਸੀ ਜੂਨ ਦੇ ਵਿੱਚ ਸਾਡਾ ਜਨਮ ਹੋਏਗਾ। ਉਸ ਤੋਂ ਬਾਅਦ ਸਤਿਗੁਰਾਂ ਦੀ ਮੌਜ ਹੈ ਕਿ ਕਿਹੜੇ ਯੁੱਗ ਦੇ ਵਿੱਚ ਉਹਨਾਂ ਨੂੰ ਤਰਸ ਆ ਜਾਏ ਔਰ ਉਹਨਾਂ ਯੋਨੀਆਂ 'ਚੋਂ ਸਾਨੂੰ ਕੱਢਣ। ਸਾਰਾ ਇਤਿਹਾਸ ਪੜ੍ਹ ਕੇ ਦੇਖ ਲਓ, ਬਹੁਤ ਸਾਰੇ ਉਦਾਹਰਣ ਤੁਹਾਨੂੰ ਇਸ ਚੀਜ਼ ਦੇ ਮਿਲ ਜਾਣਗੇ। ਇਸ ਤੁਕ ਦੇ ਵੀ ਸਪਸ਼ਟ ਹੈ ਕਿ ਉਹ ਉਪਦੇਸ਼ ਅਸੀਂ ਕਦੀ ਵੀ ਗ੍ਰਹਿਣ ਨਹੀਂ ਕੀਤਾ। ਰਚਿਓ ਧੰਦਾ ਝੂਠ, ਅਸੀਂ ਜਗਤ ਦੇ ਵਿੱਚ, ਜਗਤ ਝੂਠਾ ਹੈ, ਸਾਰੇ ਪਦਾਰਥ ਝੂਠੇ ਨੇ, ਉਹ ਝੂਠੇ ਦਾ ਉਪਭੋਗ ਕਰਨਾ, ਉਸ ਦੇ ਵਿੱਚ ਹੀ ਰਹਿਣਾ, ਇਹ ਵੀ ਝੂਠ ਹੈ। ਉਹ ਦਿਨੇ ਰਾਤੀ ਝੂਠ ਦੇ ਵਿੱਚ ਰਮ ਕਰਕੇ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਜਿਸ ਤਰ੍ਹਾਂ ਬਾਕੀ ਕੰਮ ਧੰਦਿਆਂ 'ਚ ਅਸੀਂ ਝੂਠ ਬੋਲਦੇ ਹਾਂ, ਉਸੀ ਰੂਹਾਨੀਅਤ ਦੇ ਵਿੱਚ ਵੀ ਅਸੀਂ ਝੂਠੇ ਸਾਬਿਤ ਹਾਂ। ਅੱਖ ਬੰਦ ਕਰਕੇ ਅਸੀਂ ਬਗਲਾ ਭਗਤੀ ਕਰਦੇ ਹਾਂ, ਝੂਠ ਹੈ। ਬਾਹਰੋਂ ਸੱਚੇ ਹੋਏ ਨਹੀਂ, ਅੰਦਰ ਕਿਹੜੇ ਸਤਨਾਮ ਨੂੰ ਅਸੀਂ ਲੱਭਣ ਲੱਗੇ ਹਾਂ। ਇਸ ਕਰਕੇ ਇਹ ਮਜ਼ਮੂਨ ਪਹਿਲਾਂ ਬਾਹਰ ਦਾ ਹੈ। ਸੰਤਾਂ ਨੇ ਇਹ ਉਪਦੇਸ਼ ਦਿੱਤਾ ਕਿ ਬਾਹਰੋਂ ਅੰਦਰ ਚੱਲੋ, ਬਾਹਰੋਂ ਛੋੜ ਕਰਕੇ, ਧਿਆਨ ਨੂੰ ਕੱਢ ਕਰਕੇ ਉਹ ਤਾਕਤ ਨੂੰ ਇਕੱਠਾ ਕਰੋ, ਜਿਸ ਤਾਕਤ ਨੂੰ ਅੰਦਰ ਲਗਾ ਕਰਕੇ ਅਸੀਂ ਸਤਿਗੁਰ ਦਾ ਦੀਦਾਰ ਕਰਨੇ ਹਾਂ। ਉਹ ਤਾਕਤ ਤੇ ਬਾਹਰ ਹੈ, ਤੇ ਅੰਦਰ ਅਸੀਂ ਕੀ ਕਰ ਲਵਾਂਗੇ? ਨਿਰਬਲ ਹੈਗੇ ਹਾਂ, ਕਾਲ ਦੀ ਤਾਕਤ ਬਹੁਤ ਵੱਡੀ ਹੈ, ਅਸੀਂ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਇਹਨਾਂ ਸ਼ਬਦਾਂ 'ਚ ਸਤਿਗੁਰ ਦੀ ਤਾਕਤ ਹੈ, ਕੋਈ ਸ਼ੱਕ ਨਹੀਂ, ਪਰ ਇਹਨਾਂ ਨੂੰ ਸਾਰਥਕ ਕਰਨਾ ਪਏਗਾ। ਤੇ ਸਾਰਥਕ ਕਦੋਂ ਆਉਣਗੇ? ਜਦੋਂ ਅਸੀਂ ਪੂਰੀ ਵਿਧੀ ਅਪਣਾਵਾਂਗੇ। ਉਹ ਵਿਧੀ ਕਿਹੜੀ ਹੈ? ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਜਮਾਲ ਨੂੰ ਅੱਗੇ ਇੱਕ ਇਹ ਵੀ ਉਪਦੇਸ਼ ਦਿੱਤਾ ਸੀ ਕਿ ਘਿਓ ਹਰ ਦੁੱਧ ਦੇ ਵਿੱਚ ਹੈ, ਪਰ ਉਹਦੀ ਵਿਧੀ ਹੈ ਪ੍ਰਾਪਤ ਕਰਨ ਦੀ। ਜਿਹੜੇ ਉਦਮ ਕਰਦੇ ਨੇ, ਵਿਧੀ ਉੱਪਰ ਚੱਲਦੇ ਨੇ, ਉਹਨਾਂ ਨੂੰ ਘਿਓ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸੇ ਤਰ੍ਹਾਂ ਉਹ ਨਿਰਗੁਣ ਸਰੂਪ ਬ੍ਰਹਮ ਸਭ ਦੇ ਵਿੱਚ ਮੌਜੂਦ ਹੈ, ਸਹਿਗੁਣ ਸਭ ਨਜ਼ਰ ਆ ਰਿਹਾ ਅਲੱਗ ਅਲੱਗ। ਜਿਸ ਨੂੰ ਇਸ ਭੇਦ ਦਾ ਪਤਾ ਚੱਲ ਗਿਆ, ਉਹ ਬੁੱਧੀਮਾਨ ਹੈ, ਆਵਾਗਮਨ ਤੋਂ ਮੁਕਤ ਹੋ ਗਿਆ। ਅਸੀਂ ਉਸ ਭੇਦ ਨੂੰ ਪ੍ਰਾਪਤ ਕੀਤਾ ਹੀ ਨਹੀਂ। ਮਨ ਦੀ ਚਾਲ ਹੈ ਕਿ ਦੋ ਚਾਰ ਸ਼ਬਦ ਪ੍ਰਾਪਤ ਕਰ ਲੈ, ਤੇਰੀ ਮੁਕਤੀ ਹੋ ਜਾਏਗੀ। ਕਿਉਂ? ਕਿਉਂਕਿ ਮਨ ਬੰਧਿਆ ਨਹੀਂ ਗਿਆ, ਮਨ ਆਜ਼ਾਦੀ ਚਾਹੁੰਦਾ ਹੈ। ਮਨ ਐਸੀ ਭਗਤੀ ਚਾਹੁੰਦਾ ਕਿ ਉਹ ਆਜ਼ਾਦ ਰਹੇ। ਜਿੱਥੇ ਉਹਨੂੰ ਬੰਧਨ ਲੱਗੋਗੇ, ਬਗਾਵਤ ਕਰੇਗਾ, ਦਲੀਲਾਂ ਦੇਗਾ, ਉਹ ਸੰਤ ਦੇ ਕੋਲ ਹੀ ਨਹੀਂ ਜਾਏਗਾ, ਕਦੀ ਵੀ ਨਹੀਂ ਜਾਏਗਾ। ਕਹੇਗਾ ਇਹ ਪਖੰਡੀ ਹੈ। ਕਿਉਂ? ਕਿਉਂਕਿ ਇਹ ਸੱਚ ਬੋਲਦਾ, ਉਹ ਸੱਚ ਦੇ ਵਿੱਚ ਮਨ ਉਹਨੂੰ ਬੰਧਣਾ ਪੈਂਦਾ। ਮਨ ਝੂਠਾ ਹੈ, ਇਹ ਬ੍ਰਹਮ ਦਾ ਅੰਸ਼ ਹੈ, ਬ੍ਰਹਮ ਤੱਤ ਦੀ ਰਚਨਾ ਝੂਠ ਹੈ। ਹੁਣ ਝੂਠ ਦੀ ਰਚਨਾ ਦੇ ਵੀ ਰਚ ਕੇ ਅਸੀਂ ਉਸ ਸੱਚ ਨੂੰ ਕਿਵੇਂ ਪ੍ਰਾਪਤ ਕਰ ਲਾਂਗੇ? ਸੋ ਬਾਰ ਬਾਰ ਤੁਕਾਂ ਇਹੀ ਉਪਦੇਸ਼ ਕਰਦੀਆਂ ਹਨ ਕਿ ਅਸੀਂ ਜਦ ਤੱਕ ਸੱਚੇ ਨਹੀਂ ਹੋਵਾਂਗੇ, ਅਸੀਂ ਉਸ ਪਰਮਾਤਮਾ ਜਿਸ ਨੂੰ ਅਸੀਂ ਸਤਨਾਮ ਜਾਂ ਸੱਚ ਕਹਿੰਦੇ ਹਾਂ, ਪ੍ਰਾਪਤ ਨਹੀਂ ਕਰ ਸਕਦੇ। ਸਿਰਫ ਇੱਕੋ ਹੀ ਸ਼ਬਦ ਨੂੰ ਸਤਿਗੁਰਾਂ ਨੇ ਆਈ ਲਿਆ। ਉਸ ਦੇ ਬਾਅਦ ਕੀ ਉਪਦੇਸ਼ ਕਰਦੇ ਹਨ? ਕਿ ਮੂਰਖ, ਮੁਗਧ ਔਰ ਗਵਾਰ, ਇਹਨਾਂ ਨੂੰ ਕਦੇ ਵੀ ਸੋਝੀ ਨਹੀਂ ਆ ਸਕਦੀ। ਅਸੀਂ ਸਾਰੇ ਮੂਰਖ ਹਾਂ ਔਰ ਗਵਾਰ ਵੀ ਹਾਂ। ਕਿਉਂ? ਕਿਉਂਕਿ ਅਸੀਂ ਮੁਗਧ ਹੋਏ ਪਏ ਹਾਂ ਇਸ ਸੰਸਾਰ ਦੇ ਉੱਪਰ, ਔਰ ਇਹ ਸੰਸਾਰ ਹੈ ਕਾਲ ਦੀ ਰਚਨਾ। ਜਿੱਥੇ ਕਾਲ ਖੁਦ ਝੂਠ ਹੈ, ਉਹਦੀ ਰਚਨਾ ਵੀ ਝੂਠ ਹੈ। ਹੁਣ ਝੂਠ ਦਾ ਖਿਆਲ ਕਰਕੇ ਸਾਨੂੰ ਕੌਣ ਅਕਲਮੰਦ ਕਹੇਗਾ? ਮੂਰਖ ਹੀ ਕਹਿਲਾਵਾਂਗੇ। ਕਿਉਂ? ਕਿਉਂਕਿ ਅਸੀਂ ਸੱਚ ਦੇ ਅੱਗੇ ਪਿੱਠ ਕੀਤੀ ਹੈ, ਔਰ ਝੂਠ ਦੇ ਅੱਗੇ ਅਸੀਂ ਜਾਗ ਰਹੇ ਹਾਂ, ਉਸ ਨੂੰ ਭੋਗ ਰਹੇ ਹਾਂ। ਉਹਦਾ ਪਤਾ ਉਦੋਂ ਚੱਲਦਾ ਜਦੋਂ ਝੂਠ ਵਿਸਰ ਜਾਂਦਾ। ਸੁਪਨੇ ਸਾਨੂੰ ਸੱਚੇ ਲੱਗਦੇ ਨੇ, ਜਦੋਂ ਜਾਗ ਖੁੱਲਦੀ ਹੈ ਫਿਰ ਸਾਨੂੰ ਆਪਣੇ ਆਪ ਉੱਤੇ ਤਰਸ ਆਉਂਦਾ ਕਿ ਤੂੰ ਤੇ ਇਸ ਤਰ੍ਹਾਂ ਰਮਿਆ ਪਿਆ ਸੀ ਜਿਸ ਤਰ੍ਹਾਂ ਸੱਚ ਦੇ ਵਿੱਚ ਰਮਿਆ ਆ, ਸੱਚਮੁੱਚ ਹੀ ਹੋ ਜਾਣਾ। ਉਸੇ ਤਰੀਕੇ ਨਾਲ ਜਾਗ ਕਦੋਂ ਆਤਮਾ ਦੀ ਖੁੱਲਦੀ ਹੈ? ਜਦੋਂ ਇਸ ਲੋਕ 'ਚ ਉਹਦੀ ਅੱਖ ਬੰਦ ਹੁੰਦੀ ਹੈ, ਔਰ ਉਸ ਲਈ ਰੋਣ ਪਿੱਟਣ ਦਾ ਕੋਈ ਫਾਇਦਾ ਨਹੀਂ। ਔਰ ਜਿਹੜੀ ਜੀਵਾਤਮਾ ਜਿੰਦੇ ਜੀ ਰੋ ਲੈਂਦੀ ਹੈ, ਉਹ ਸੱਚਮੁੱਚ ਉਸ ਸੱਚ ਨੂੰ ਪ੍ਰਾਪਤ ਕਰ ਲੈਂਦੀ ਹੈ। ਜਦੋਂ ਅਸੀਂ ਝੂਠ ਨੂੰ ਤਿਆਗਾਂਗੇ ਨਾ, ਸੱਚਮੁੱਚ ਸਾਡੇ ਅਥਰੂ ਨਿਕਲਣਗੇ। ਉਹਦੇ 'ਤੇ ਸਾਡੇ ਨਿਕਲਣੇ ਹੀ ਨਹੀਂ ਸ਼ੁਰੂ ਹੋਏ, ਅਜੇ ਤਾਂ ਝੂਠ ਦੇ ਪ੍ਰਤੀ ਸਾਡੇ ਨਿਕਲਦੇ ਨੇ। ਬੱਚਾ ਬਿਮਾਰ ਹੋ ਗਿਆ, ਸਾਰੀ ਰਾਤ ਉਹਦੇ ਸਿਰ ਤੇ ਬੈਠ ਕੇ ਰੋਂਦੇ ਹਾਂ। ਸਰੀਰ ਦਾ ਕੋਈ ਅੰਗ ਸਾਡਾ ਢਿੱਲਾ ਹੋ ਗਿਆ, ਸਾਰਾ ਦਿਨੇ ਰਾਤੀ ਅਸੀਂ ਤੜਫ ਰਹੇ ਹਾਂ, ਰੋ ਰਹੇ ਹਾਂ। ਪਰ ਕਦੇ ਉਹ ਸੱਚ ਨੂੰ ਪ੍ਰਾਪਤ ਕਰਨ ਵਾਸਤੇ, ਉਹ ਸਤਿਗੁਰੂ ਲਈ ਸੱਚੇ ਹੋਣ ਵਾਸਤੇ ਕਦੇ ਵੀ ਸਾਡੀ ਅੱਖ 'ਚ ਪਾਣੀ ਨਹੀਂ ਆਇਆ। ਸਤਿਗੁਰੂ ਸ਼ਹੀਦ ਹੋ ਗਏ ਨੇ, ਜਿੰਦੇ ਉਬਾਲ ਦਿੱਤੇ ਗਏ ਨੇ, ਸਾਡੀ ਅੱਖ ਵਿੱਚ ਕਦੇ ਪਾਣੀ ਨਹੀਂ ਆਇਆ। ਜੋ ਕਿਹਦੇ ਵਾਸਤੇ ਸ਼ਹੀਦ ਹੋਏ ਸਨ? ਕੋਈ ਆਪਣਾ ਰਾਜਪਾਠ ਪੱਕਾ ਕਰਨਾ ਸੀ? ਫਿਰ ਅਸੀਂ ਕਦੋਂ ਸੱਚ ਨੂੰ ਪ੍ਰਾਪਤ ਕਰਾਂਗੇ? ਜਦੋਂ ਇਹ ਹੰਝੂ ਸਾਡੇ ਸੁੱਕ ਜਾਣਗੇ ਨਾ, ਸਮਝ ਲੈਣਾ ਕਿ ਉਸਲੇ ਸਤਿਗੁਰੂ ਤਰਸ ਖਾ ਕੇ ਪਹਿਲੀ ਪੌੜੀ ਚੜਾਉਣਗੇ ਸਾਨੂੰ। ਔਰ ਅਸੀਂ ਚਾਹੁੰਦੇ ਹਾਂ ਕਿ ਅੱਖ ਬੰਦ ਕਰਕੇ ਅਸੀਂ 16 ਪੌੜੀਆਂ ਚੜ ਜਾਵਾਂਗੇ। ਅੱਖ ਬੰਦ ਕਰਕੇ ਤੇ ਅੱਖ ਖੋਲ ਕੇ ਇੱਕ ਪੌੜੀ ਵੀ ਨਹੀਂ ਚੜੇ, ਅੱਖ ਬੰਦ ਕਰਕੇ 16 ਚੜਨ ਦਾ ਹੰਕਾਰ ਲੈ ਕੇ ਬੈਠੇ ਹਾਂ। ਅੱਖ ਖੋਲ ਕਰਕੇ ਇਸ ਜਗਤ ਨੂੰ ਭੋਗਦੇ ਹੋਏ ਹਾਂ, ਸਿਰਫ ਇੱਕੋ ਪੌੜੀ ਪਹਿਲੀ ਸੱਚ ਦੀ ਚੜ ਕੇ ਦਿਖਾਓ, ਦੂਸਰੀ ਸਤਿਗੁਰੂ ਆਪੇ ਚੜਾ ਦੇਣਗੇ, ਅਜਮਾ ਕਰਕੇ ਵੇਖ ਲਓ। ਇਹ ਆਖਰੀ ਪੌੜੀ ਦੇ ਵਿੱਚ ਸਤਿਗੁਰਾਂ ਨੇ ਇਹ ਉਪਦੇਸ਼ ਕੀਤਾ ਕਿ ਅਸੀਂ ਸੱਚਮੁੱਚ ਮੂਰਖ ਹਾਂ। ਰਾਮ ਨਾਮ ਜਾਣਿਓ ਨੇ ਕੈਸੇ ਉਤਰਸ ਪਾਰ। ਹੁਣ ਜਾਣਨ ਦਾ ਕੀ ਭਾਵ ਹੈ? ਹੁਣ ਅਗਰ ਮੈਂ ਨਾਮ ਜਪ ਰਿਹਾ ਵਾਂ, ਤੁਸੀਂ ਜਪ ਰਹੇ ਹੋ ਉੱਚੀ ਆਵਾਜ਼ ਦੇ ਵਿੱਚ, ਨਾਲ ਬੈਠੇ ਕਿਸੇ ਨੇ ਸੁਣ ਲਿਆ ਤੇ ਉਸਨੇ ਜਾਣ ਨਾ ਲਿਆ, ਕਿਆ ਇਸ ਨੂੰ ਜਾਣ ਲੈਣਾ ਕਹਿੰਦੇ ਨੇ? ਰਾਮ ਦਾ ਨਾਮ ਰਾਮ ਕੌਣ ਹੈ? ਨਾਮ ਕਿਸ ਨੂੰ ਕਿਹਾ ਹੈ? ਰਾਮ ਉਹ ਹੈ ਜੋ ਘੱਟ ਘੱਟ ਦੇ ਵਿੱਚ ਰਮਿਆ ਹੈ। ਉਸਦਾ ਨਾਮ ਕਿਹੜਾ ਹੈ? ਸ਼ਬਦ ਧੁਨ। जिसने सृष्टि की रचना की है, नाम के दारे खंड ब्रह्मन, नाम के दारे सगल जीव जन, वो शब्द की गल कर रहे हैं। और वो किथे है? वो हर जीव के अंदर मौजूद है, मिलता मनुखे जन्म विच है, पर सतगुरु के अंदर प्रगट है। इस लैन नू बड़े अच्छे तरीके नाल श्रवण करो, घट घट दे विच रमिया होया है, हर जीवात्मा दे विच है, प्राप्ति सिर्फ मनुखे जन्म विच है, पर सतगुरु के अंदर पूर्ण रूप विच प्रगट है। इस करके सतगुरां की कीमत है। क्यों? क्योंकि वह रोशन चिराग ने, असी सारे बुझे हुए चिराग, जिस तरह अग जो है हर लक्कड़ दे विच है, पर उन्हें प्रगट करना पैंदा, विधि है, उपराला करना पैंदा। उसे तरीके ना जड़ी जीवात्मा तन मन धन वचन और कर्म दे नाल पूरन सतगुरु की शरण दे विच पहुंच जांदियां हन। सतगुरु उसनू भी रोशन कर देंदे, क्योंकि वह आए ही ने, शब्द स्वरूप ने, शब्द दे नाल जोड़न वास्ते आए ने। पर असी मनमुखा मन दे हुकम विच काम करदे हां, इस करके कदे भी उस नाम नू नहीं जानदे। इस तुक दा इह भाव है, राम नाम जानियो ने कैसे हो तरस पार। हुण पार जाण दा तरीका भी होई है, जब तुर दरगाह तो सचखंड तो वह शब्द आया किस वास्ते है, यह रचना रची किस वास्ते है, वह सानू ले जाण वास्ते आया है। उसकी प्राप्ति है दसवें द्वार दे विच, दोनों अखां दे पिछे, और मिलदा किहदे कोल है? पूरन सतगुरु दे कोल। और सतगुरु देंदे कदों हन? जदों प्रसन्न हो जांदे। प्रसन्न किस दे उपर हुंदे ने? जड़ी जीवात्मा अपनी जिंद अपनी हस्ती उस दे उपदेशों पर वार दिंदी है, कुर्बान कर दिंदी है। हस्ती शरीरिक तौर ते नहीं है, रूहानियत तौर ते भी है, यानी कि होमै नूं त्यागना। होमै नामै नाल विरोध है, दो ही वसे ना एक थाई, पहले स्पष्ट कर दिता गुरु साहबां ने, एक थां ते हो ही नहीं सकदियां। और साध संगत जी, असीं दोनों चीजां इकट्ठियां जोड़ के बैठे हुए हां, तो सानू शब्द हुण किस तरह प्राप्त हो जाएगी? अजमा करके वेख लो, अगर प्राप्त हो जाए तो बाकी का जन्म असी कुकर दा उस दे घर दे विच गले पट्टा पा करके बाकी दी जिंदगी बिता देंगे। ना कदी यह होया है, ना कदी होएगा। तो सत्संग जी, अज दे रूहानी सत्संग विच गुरु साहबां ने बड़े स्पष्ट तौर ते यह उपदेश किया है कि यह जीवात्मा की मुक्ति किस तरीके नाल हो सकती है, किस तरीके नाल असी उस शब्द नू प्राप्त कर सकते हां, असी किहड़े मत भरम दे विच और इस जाल दे विच फसे हुए हैं। असी पूरन सतगुरां दे कोल मौखिक रूप विच गए हाँ और तकनीकी रूप दे विच अपनी मुक्ति चाहते हाँ, यह असंभव है। यह नियम है काल का, इस सृष्टि दे विच जो नियम चलते हैं या पूरन सतगुरु उन्हां दा पालन करते हैं, तो साड़ी की हस्ती है कि असी इन्हां उपमां नू तोड़ करके, नियमां नू तोड़ करके असी सच नू प्राप्त कर लांगे। यह असंभव है, अज तक असंभव रहा है, हुण भी असंभव है और अगे भी असंभव रहेगा, जब तक असी पूरन सतगुरु की शरण दे विच आत्मिक तौर पर नहीं जाते। तो साध संगत जी, असी इत्थे इकट्ठे हुंदे हां सचखंड की उस बाणी नू सुनन वास्ते, उस रस्ते नू जानन वास्ते, जिस उपर चल करके असी एक पुन खड़ सकीए। वो पुन किहड़ा है? जीवात्मा की आजादी। बाहर के जिहड़े पुन हन, ये बंधनकारी प्रभाव के विच, जितने भी तुसी दान पुन करोगे ये सानू बंधनकारी प्रभाव के विच अगली यूनिया के विच लै करके आणगे, झोपड़ी चो बिस्तर उठ जाणगे, महलां च लगा दिते जाणगे, बस इन्ना फर्क होएगा, पर आवांगे जरूर। ऐसे दान पुन का की लाभ? दान भी हो जो सतगुरु हुक्म करन, कमाई भी हो जिहड़ी सतगुरु हुक्म करन। सो इसी रस्ते नू जाणन वास्ते असी इत्थे इकट्ठे हुंदे हां, और गुरु साहब जो बाणी लैंदे हन वो सच दी बाणी लैंदे हन। बेशक ये प्रत्यक्ष या अप्रत्यक्ष रूप विच किसी ना किसी देश धर्म जात मजहब कौम या किसी विशेष मत नाल संबंधित हुंदियां हन। इत्थे उन्हां दा भाव सिर्फ इतना हुंदा है कि रूहानियत दे इस पहलू नू बड़े अच्छे तरीके दे नाल साडे वर्गे मन मूर्खां नू समझा सकन। इस तों अगे उन्हां दा कोई भी भाग नहीं हुंदा, ना कोई वडियाई ते ना कोई निंदिया। कोई भी माई भाई अगे वध के इसका कोई होर अर्थ कढ़दा है, ये उसकी मनमत है। गुरमत का इस दे नाल कोई भी संबंध नहीं।